ਕੀ ਫਤਿਹ ਹੈ
ਗੁਰੂ ਨਾਨਕ ਪਾਦ ਪੰਕਜ ਬੰਧਨ ਪਾਦ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵਉ ਗੁਰੂ ਅਰਜਨ ਬਿਗਨਨ ਕੇ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਵਾਹਿਗੁਰੂ ਨਮੋ ਕਰ ਜੋਰ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਾਰੇ ਪੌਨੇ ਪੌਨੇ ਸੀਸਾ ਵਾਹਿਗੁਰੂ ਪੌਨੇ ਬੰਦੋ ਬਾਰੇ ਬਾਰੇ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਤਬ ਮਾਲੀ ਨੇ ਫਿਰ ਕਹਿਓ ਜਹ ਭੀ ਭੀਤ ਬਤਾਏ ਪਤਸ਼ਾਹਣ ਔ ਗੁਰਨ ਕੋ ਪਰਿਓ ਬੈਰ ਜਿਤ ਭਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਹੋਏ ਗੁਰੂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸੰਧਿਆ ਦੇ ਦੀਵਾਨ ਸਜੇ ਹਨ ਔਰ ਢਾਡੀ ਸਿੰਘਾਂ ਤੋਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਦੇ ਜਥੇ ਪਾਸੋਂ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ ਇਤਿਹਾਸ ਸਰਵਣ ਕੀਤਾ ਹੈ। ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿਚ ਗੁਰਪੰਥ ਪ੍ਰਕਾਸ਼ ਜੀ ਦੀ ਕਥਾ ਚੱਲ ਰਹੀ ਹੈ। ਮਹਾਨ ਸ਼ਹੀਦਾਂ ਦਾ ਪਰਿਵਾਰ ਹੈ। ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਦੇ ਪੋਤਰੇ ਭਾਈ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਇਹ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਉਸ ਸਮੇਂ ਲਿਖਿਆ ਸੀ ਜਦੋਂ ਅੰਗਰੇਜ਼ਾਂ ਨੂੰ ਗਲਤ ਫਹਿਮੀ ਪਾਈ ਗਈ। ਮੌਕੇ ਦੇ ਬਾਦਸ਼ਾਹ ਸ਼ਾਹ ਆਲਮ ਨੇ ਗੌਰ ਅਲੀ ਨੇ ਕਿਹਾ ਕਿ ਸਿੱਖ ਤੇ ਜਰੈਮ ਪੇਸ਼ਾ ਲੋਕ ਨੇ ਇਹ ਤਾਂ ਡਾਕੇ ਮਾਰਦੇ ਸੀਗੇ ਤੇ ਅਸੀਂ ਇਹਨਾਂ ਨੂੰ ਰਾਜ ਦਿੱਤਾ ਹੈ। ਇਹ ਕੋਈ ਬਹੁਤ ਚੰਗੇ ਵਧੀਆ ਬੰਦੇ ਨਹੀਂ ਨੇ ਔਰ ਇਹਨਾਂ ਦਾ ਇਤਿਹਾਸ ਵੀ ਕੋਈ ਵਧੀਆ ਨਹੀਂ। ਪੰਥ ਦੀ ਇਹ ਬਦਖੋਈ ਜਦੋਂ ਉਸ ਅੰਗਰੇਜ਼ ਦੇ ਸਾਹਮਣੇ ਕੀਤੀ ਤਾਂ ਅੰਗਰੇਜ਼ਾਂ ਨੇ ਤਸਦੀਕ ਕਰਨ ਵਾਸਤੇ ਕੈਪਟਨ ਮਰੀ ਦੀ ਡਿਊਟੀ ਲਾਈ। ਉਹ ਭਾਈ ਸਾਹਿਬ ਭਾਈ ਰਤਨ ਸਿੰਘ ਦੇ ਸੰਪਰਕ ਚ ਆ ਚੁੱਕਾ ਹੈ ਤੇ ਭਾਈ ਰਤਨ ਸਿੰਘ ਜੀ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਮੁੱਖ ਸਵਾਲ ਇਹ ਹੈ ਸਿੰਘਨ ਪਾਇਓ ਰਾਜ ਕਿਮ ਔਰ ਕਿਨ ਦੀਨੋ ਪਾਤਸ਼ਾਹ ਹੈ। ਸਿੰਘਾਂ ਨੇ ਰਾਜ ਕਿਵੇਂ ਪਾਇਆ, ਕਿਹੜੇ ਬਾਦਸ਼ਾਹ ਨੇ ਇਹਨਾਂ ਨੂੰ ਪਟਾ ਲਿਖ ਕੇ ਦਿੱਤਾ। ਭਾਈ ਰਤਨ ਸਿੰਘ ਜੀ ਕਹਿੰਦੇ ਸਿੰਘਨ ਪਾਤਸ਼ਾਹੀ ਸਤਿਗੁਰ ਸੱਚੇ ਦੇਈ, ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜ ਦਿੱਤਾ, ਸੱਚੇ ਪਾਤਸ਼ਾਹ ਨੇ ਰਾਜ ਦਿੱਤਾ। ਸੋ ਉਹ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਜਾਮੇ ਬਾਰੇ ਸੂਖਮ ਜਿਹਾ ਇਤਿਹਾਸ, ਉਹਨਾਂ ਦੀ ਜਨਮ ਭੂਮੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਔਰ ਉਹਨਾਂ ਨੇ ਅਵਤਾਰ ਧਾਰ ਕੇ ਜੋ ਜੋ ਕੌਤਕ ਕੀਤੇ, ਭਗਤੀ ਸਿਮਰਨ ਦਾ, ਰੂਹਾਨੀਅਤ ਦਾ ਪ੍ਰਚਾਰ ਕੀਤਾ, ਹਰ ਇਨਸਾਨ ਨੂੰ ਹਿੰਦੂ ਮੁਸਲਮਾਨ ਨੂੰ ਆਪਣੇ ਗਲ ਨਾਲ ਲਾਇਆ, ਹਰ ਇੱਕ ਇਨਸਾਨ ਵਿੱਚ ਰੱਬੀ ਨੂਰ ਦਾ ਝਲਕਾਰਾ ਵੇਖਿਆ ਤੇ ਹਰ ਇੱਕ ਨੂੰ ਵਿਖਾਇਆ। ਚਾਰ ਉਦਾਸੀਆਂ ਕੀਤੀਆਂ, ਉੱਤਰ ਦੱਖਣ ਪੂਰਬ ਪੱਛਮ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਚੱਕਰ ਲਾ ਕੇ ਮੱਕੇ ਮਦੀਨੇ ਤੱਕ ਜਾ ਕੇ ਰੂਮ ਤੱਕ ਜਾ ਕੇ ਧਰਮ ਦਾ ਪ੍ਰਚਾਰ ਕੀਤਾ, ਸੱਚ ਦਾ ਮਾਰਗ ਦੱਸਿਆ। ਹਿੰਦੂ ਤੀਰਥਾਂ ਤੇ ਵੀ ਗਏ, ਮੁਸਲਮਾਨਾਂ ਦੇ ਤੀਰਥਾਂ ਤੇ ਵੀ ਗਏ, ਬਨਾਰਸ ਹਰਿਦੁਆਰ ਗਯਾ ਜਗਨਨਾਥਪੁਰੀ ਪੁਸ਼ਕਰ ਆਦਿਕ ਹਿੰਦੂ ਤੀਰਥਾਂ ਉੱਤੇ ਗੁਰਦੁਆਰੇ ਬਣੇ ਹੋਏ ਹਨ। ਜਿੱਥੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੇ ਚਰਨ ਪਏ ਨੇ, ਸੋ ਥਾਨ ਸੁਹਾਵਾ ਰਾਮ ਰਾਜੇ, ਜਗ੍ਹਾ ਪਵਿੱਤਰ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਫਿਰ ਮਾਲੀ ਨੇ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਕਿੰਨੇ ਗੁਰੂ ਹੋਏ ਹੈ? ਭਾਈ ਰਤਨ ਸਿੰਘ ਜੀ ਕਹਿੰਦੇ, ਉਹਨਾਂ ਤੋਂ ਬਾਅਦ 12 ਸਾਲ ਗੱਦੀ ਤੇ ਰਹੇ ਸ੍ਰੀ ਗੁਰੂ ਅੰਗਦ ਦੇਵ ਜੀ, ਤੇ ਉਹਨਾਂ ਤੋਂ ਬਾਅਦ 22 ਸਾਲ ਗੱਦੀ ਤੇ ਰਹੇ ਗੁਰੂ ਅਮਰਦਾਸ ਜੀ, ਉਹਨਾਂ ਤੋਂ ਬਾਅਦ 7 ਸਾਲ ਗੱਦੀ ਤੇ ਰਹੇ ਸਤਿਗੁਰੂ ਰਾਮਦਾਸ ਜੀ, ਉਹਨਾਂ ਤੋਂ ਬਾਅਦ 25 ਸਾਲ ਗੱਦੀ ਤੇ ਰਹੇ ਸਤਿਗੁਰੂ ਅਰਜਨ ਦੇਵ ਜੀ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 38 ਸਾਲ ਗੱਦੀ ਤੇ ਰਹੇ, ਮੇਰੀ ਪੀੜ੍ਹੀ ਦੀਆਂ ਤੇਗਾਂ ਧਾਰਨ ਕਰਕੇ ਭਗਤੀ ਨਾਲ ਸ਼ਕਤੀ ਨੂੰ ਜੋੜਿਆ, ਸ਼ਾਂਤੀ ਨਾਲ ਕ੍ਰਾਂਤੀ ਨੂੰ ਜੋੜਿਆ, ਤੇ ਜ਼ਾਲਮਾਂ ਨੇ ਉਹਨਾਂ ਨੂੰ ਦਬਾਉਣ ਵਾਸਤੇ ਜ਼ੁਲਮ ਦੀ ਹਨੇਰੀਆਂ ਝੁਲਾ ਦਿੱਤੀਆਂ। ਵੱਡੇ ਭਾਰੀ 4 ਮਹਾਨ ਜੰਗ ਹੋਏ, ਸਤਿਗੁਰਾਂ ਦੀ ਜਿੱਤ ਹੋਈ। 38 ਸਾਲ ਦੀ ਗੁਰਤਾ ਗੱਦੀ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਲਗਭਗ 49 ਸਾਲ ਦੀ ਅਵਸਥਾ ਦੇ ਵਿੱਚ ਸ੍ਰੀ ਕੀਰਤਪੁਰ ਸਾਹਿਬ ਸੱਚਖੰਡ ਪਿਆਨਾ ਕਰ ਗਏ। ਉਹਨਾਂ ਤੋਂ ਬਾਅਦ 17 ਸਾਲ ਗੱਦੀ ਤੇ ਰਹੇ ਸਤਿਗੁਰੂ ਹਰ ਰਾਏ ਸਾਹਿਬ ਜੀ, ਉਹਨਾਂ ਤੋਂ ਬਾਅਦ 3 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੱਦੀ ਤੇ ਆਏ। ਉਹਨਾਂ ਨੂੰ ਦਿੱਲੀ ਸੱਦਿਆ ਬਾਦਸ਼ਾਹ ਔਰੰਗਜ਼ੇਬ ਨੇ। ਸਤਿਗੁਰਾਂ ਦਾ ਪਰਣ ਸੀ ਵੀ ਅਸੀਂ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਜਿਸ ਨੇ ਆਪਣੇ ਹੀ ਪਰਿਵਾਰ ਨੂੰ ਕਤਲ ਕਰ ਦਿੱਤਾ ਹੋਵੇ ਰਾਜ ਪਿੱਛੇ, ਉਹਨੂੰ ਦਰਸ਼ਨ ਨਹੀਂ ਦੇਣੇ। ਸੋ ਗੁਰੂ ਸਾਹਿਬ ਦਿੱਲੀ ਜਾ ਕੇ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਨੇ ਦਿੱਲੀ ਬੰਗਲਾ ਸਾਹਿਬ ਬਹੁਤ ਸਮਾਂ ਨਿਵਾਸ ਕੀਤਾ ਤੇ ਬਾਲਾ ਸਾਹਿਬ ਜਾ ਕੇ ਸੱਚਖੰਡ ਪਿਆਨਾ ਕੀਤਾ, ਉੱਥੇ ਹੀ ਉਹਨਾਂ ਦਾ ਅੰਗੀਠਾ ਬਣਿਆ ਹੈ। ਫਿਰ ਉਹਨਾਂ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ 11 ਸਾਲ ਗੁਰਤਾ ਗੱਦੀ ਨੂੰ ਭਾਗ ਲਾਏ ਤੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਤੇ ਕੈਪਟਨ ਮਰੀ ਪੁੱਛਦਾ, ਇਹ ਜਿਹੜੀ ਗੁਰੂਆਂ ਦੀ ਤੇ ਤੁਰਕਾਂ ਦੀ ਬਾਦਸ਼ਾਹਾਂ ਦੀ ਵਿਰੋਧਤਾ ਹੋਈ ਹੈ, ਇਹ ਕਿਵੇਂ ਹੋਈ ਹੈ, ਇਹਦਾ ਕੀ ਕਾਰਨ ਹੈ? ਕੈਪਟਨ ਮਰੀ ਦੇ ਸਵਾਲ ਦਾ ਜਵਾਬ ਭਾਈ ਰਤਨ ਸਿੰਘ ਜੀ ਦੇ ਰਹੇ ਨੇ, ਕਿਉਂਕਿ ਕਥਾ ਪੰਥ ਦੀ ਆਉਣੀ ਹੈ। ਪੰਥ ਖਾਲਸੇ ਦੀ ਉਤਪਤੀ ਕਿਉਂ ਹੋਈ ਤੇ ਪੰਥ ਨੇ ਰਾਜ ਕਿਵੇਂ ਪ੍ਰਾਪਤ ਕੀਤਾ, ਉਹ ਪਿੱਛੇ ਜਿਹੜੇ 10 ਪਾਤਸ਼ਾਹੀਆਂ ਦਾ ਭੂਮਿਕਾ ਹੈ ਉਹਦੇ ਵਿੱਚ, ਉਹ ਵੀ ਦੱਸਣੀ ਜ਼ਰੂਰੀ ਸੀਗੀ। ਤੇ ਨਾਲ ਨਾਲ ਉਹ ਕਹਿ ਵੀ ਰਹੇ ਨੇ ਵੀ ਜੇ ਤੂੰ ਪੂਰਾ ਇਤਿਹਾਸ ਪੜ੍ਹਨਾ ਹੋਰ ਗ੍ਰੰਥਾਂ ਚੋਂ ਪੜ੍ਹ ਲੈ, ਬੜੇ ਪੁਰਾਣੇ ਗ੍ਰੰਥ ਮੌਜੂਦ ਨੇ, ਉਹਨਾਂ ਵਿੱਚ ਗੁਰੂਆਂ ਦੀ ਕਥਾ ਹੈ, ਉੱਥੋਂ ਪੜ੍ਹ ਲੈ, ਮੈਂ ਤੈਨੂੰ ਪੰਥ ਦੀ ਦੱਸ ਰਿਹਾ ਹਾਂ। ਸੋ ਹੁਣ ਪੰਥ ਖਾਲਸੇ ਦੀ ਉਤਪਤੀ ਦਾ ਸਮਝੋ ਆਰੰਭ ਕਿਵੇਂ ਹੋਇਆ। ਔਰੰਗਜ਼ੇਬ ਦੇ ਜ਼ੁਲਮਾਂ ਨੇ ਬਹੁਤ ਜ਼ਿਆਦਾ ਇਸ ਗੱਲ ਵਿੱਚ ਯੋਗਦਾਨ ਪਾਇਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ। ਉਹ ਕਥਾ ਭਾਈ ਰਤਨ ਸਿੰਘ ਜੀ ਬਿਆਨ ਕਰਦੇ ਆ। ਪਿਆਰ ਨਾਲ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਮਾਲੀ ਨੇ ਫਿਰ ਕਹਿਓ ਯਹ ਧੀ ਭੇਤ ਬਤਾਏ।
ਕੈਪਟਨ ਮਰੀ ਕਹਿਣ ਲੱਗਾ, ਭਾਈ ਰਤਨ ਸਿੰਘ ਜੀ ਸਾਨੂੰ ਇਹ ਵੀ ਭੇਤ ਵਾਲੀ ਗੱਲ ਸਮਝਾਓ।
ਪਤ ਸ਼ਾਹਨ ਔ ਗੁਰਨ ਕੋ ਪਰਿਓ ਬੈਰ ਜਿਤ ਭਾਏ।
ਦਿੱਲੀ ਦੇ ਬਾਦਸ਼ਾਹਾਂ ਦਾ ਤੇ ਗੁਰੂ ਨਾਨਕ ਦੇ ਘਰ ਦਾ ਆਪਸ ਚ ਵੈਰ ਕਿਉਂ ਪੈ ਗਿਆ, ਵਿਰੋਧਤਾ ਕਿਉਂ ਹੋ ਗਈ? ਹਾਲਾਂਕਿ ਬਾਬਰ ਨੇ ਸਤਿਗੁਰਾਂ ਕੋਲੋਂ 7 ਪੁਸਤਾਂ ਦਾ ਰਾਜ ਮੰਗ ਕੇ ਲਿਆ ਸੀ। ਗੁਰੂ ਨਾਨਕ ਸਾਹਿਬ ਦੇ ਆਸ਼ੀਰਵਾਦ ਨਾਲ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਪਰ ਬਾਅਦ ਵਿੱਚ ਵਿਰੋਧੀ ਕਿਉਂ ਬਣ ਗਏ?
ਚਾਉ ਪਈ ਤਬ ਮੈਂ ਉਸ ਕੋ ਭੇਤ ਬਤਾਇਓ।
ਤਾਂ ਫਿਰ ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਇਹ ਭੇਜ ਦੀ ਗੱਲ ਇਉਂ ਦੱਸਦੇ ਨੇ
ਗੁਰੂਆਂ ਨੇ ਸੋ ਜਿਮ ਉਹਨਾਂ ਕਮਾਇਓ
ਉਹ ਕਹਿੰਦੇ ਜੋ ਗੁਰੂਆਂ ਦੇ ਨਾਲ ਮੁਗਲਾਂ ਬਾਦਸ਼ਾਹਾਂ ਨੇ ਧੱਕੇ ਕੀਤੇ ਹਨ ਉਹਦੇ ਕਾਰਨ ਕੀ ਬਣੇ ਹਨ ਸੋ ਦੱਸਦੇ ਹਾਂ
ਕਦੇ ਰਾਜੀ ਕਦੇ ਗੁੱਸੇ ਰਹਾਵੈ
ਇਹ ਜਦੋਂ ਦਾ ਸਤਿਗੁਰਾਂ ਦਾ ਘਰ ਗੁਰਤਾ ਗੱਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਵਧਿਆ ਮੁਗਲਾਂ ਦੀ ਸਰਕਾਰ ਕਦੇ ਗੁਰੂ ਸਾਹਿਬ ਨਾਲ ਰਾਜੀ ਹੋ ਜਾਂਦੀ ਸੀ ਕਦੀ ਨਾਰਾਜ਼ ਹੋ ਜਾਂਦੀ ਸੀ ਪਰ ਜ਼ਿਆਦਾਤਰ ਜਹਾਂਗੀਰ ਦੇ ਸਮੇਂ ਆ ਕੇ ਗੱਲ ਵਿਗੜੀ ਹੈ ਜਹਾਂਗੀਰ ਦੇ ਕੋਲ ਸ਼ੇਖ ਅਹਿਮਦ ਸਰੰਦੀ ਨਾਮ ਦਾ ਇੱਕ ਸ਼ੇਖ ਸੀਗਾ ਜਿਹੜਾ ਅਕਬਰ ਦੇ ਸਮੇਂ ਚਾਹੁੰਦਾ ਸੀ ਕਿ ਮੈਂ ਪੰਜਾਬ ਵਿੱਚ ਇਸਲਾਮੀ ਧਰਮ ਦਾ ਪ੍ਰਚਾਰ ਕਰਾਂ ਹੋਰ ਕੋਈ ਧਰਮ ਨਾ ਰਵੇ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਫਤਿਹਗੜ੍ਹ ਸਾਹਿਬ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਤੁਸੀਂ ਪਠਾਣਾ ਦੀ ਬਸੀ ਵੱਲ ਜਾਓ ਤੇ ਸੱਜੇ ਹੱਥ ਰੋਜ਼ਾ ਸ਼ਰੀਫ ਹੈ ਉਸ ਰੋਜ਼ਾ ਸ਼ਰੀਫ ਦੇ ਅੰਦਰ ਹੀ ਸ਼ੇਖ ਅਹਿਮਦ ਸਰੰਦੀ ਦੀ ਕਬਰ ਮੌਜੂਦ ਹੈ ਇਹ ਸ਼ੇਖ ਅਹਿਮਦ ਸਰੰਦੀ ਜਿਹੜਾ ਸੀ ਬੜਾ ਮੁਤਸਬੀ ਕੱਟੜ ਸੀਗਾ ਇਹ ਕਹਿੰਦਾ ਸੀ ਸਾਰੇ ਹਿੰਦ ਵਿੱਚ ਇਸਲਾਮ ਨੂੰ ਆਉਣਾ ਚਾਹੀਦਾ ਪਰ ਅਕਬਰ ਦੇ ਸਮੇਂ ਉਹ ਗੱਲ ਚੱਲਦੀ ਨਹੀਂ ਸੀ ਅਕਬਰ ਆਪਣੇ ਪੋਤਰੇ ਖੁਸਰੋ ਨੂੰ ਰਾਜ ਦੇਣ ਲਈ ਤਿਆਰ ਹੋਇਆ ਵੀ ਮੈਂ ਆਪਣੇ ਪੋਤਰੇ ਖੁਸਰੋ ਨੂੰ ਰਾਜ ਦਿਆਂਗਾ ਤੇ ਜਹਾਂਗੀਰ ਨੂੰ ਇਨ੍ਹਾਂ ਲੋਕਾਂ ਨੇ ਭੜਕਾਤਾ ਵੀ ਤੂੰ ਤੇ ਤੇਰਾ ਤੇ ਰਾਜ ਨਹੀਂ ਬਣਨਾ ਤੇਰੇ ਪੁੱਤਰ ਨੂੰ ਮਿਲ ਜਾਣਾ ਜਹਾਂਗੀਰ ਨੇ ਇਨ੍ਹਾਂ ਲੋਕਾਂ ਨਾਲ ਗੱਲ ਕੀਤੀ ਸਨ ਮੈਨੂੰ ਕਿਵੇਂ ਰਾਜ ਮਿਲ ਸਕਦਾ ਉਹ ਕਹਿੰਦੇ ਜੇ ਤੂੰ ਸਾਡੀ ਗੱਲ ਮੰਨੇ ਤੈਨੂੰ ਰਾਜ ਦਵਾ ਦਿਆਂਗੇ ਕੀ ਗੱਲ ਹੈ ਸ਼ੇਖ ਅਹਿਮਦ ਸਰੰਦੀ ਨੇ ਕਿਹਾ ਜੇ ਤੂੰ ਬਾਦਸ਼ਾਹ ਬਣ ਗਿਆ ਤੇ ਤੈਨੂੰ ਜਿਹੜੇ ਰੋੜੇ ਹਨ ਇਸਲਾਮ ਦੇ ਰਸਤੇ ਵਿੱਚ ਚੁਗਣੇ ਪੈਣਗੇ ਯਾਨੀ ਜਿਹੜੇ ਲੋਕ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਦਿੱਕਤ ਖੜੀ ਕਰ ਰਹੇ ਨੇ ਉਹਨਾਂ ਦਾ ਇਸ਼ਾਰਾ ਸੀ ਗੁਰੂ ਅਰਜਨ ਦੇਵ ਜੀ ਵੱਲ ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਮੁਸਲਮਾਨ ਵੀ ਸੇਵਕ ਬਣ ਗਏ ਸਨ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ ਖੁਦ ਸਾਈ ਮੀਆਂ ਮੀਰ ਜੀ ਪੜ੍ਹਨ ਲੱਗ ਪਏ ਬਾਣੀ ਤੇ ਇਹ ਲੋਕ ਜਿਹੜੇ ਹਨ ਇਹ ਸਾਡੇ ਇਸਲਾਮ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇਗਾ ਜਹਾਂਗੀਰ ਨੇ ਹਾਮੀ ਭਰ ਦਿੱਤੀ ਜਹਾਂਗੀਰ ਨੇ ਕਿਤਾਬ ਲਿਖੀ ਹੈ ਉਹਦਾ ਨਾਮ ਹੈ ਤੁਜ਼ਕੇ ਜਹਾਂਗੀਰੀ ਉਹਨੇ ਆਪਣੀ ਡਾਇਰੀ ਲਿਖੀ ਹੈ ਉਹ ਜਹਾਂਗੀਰ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਉਹਨੇ ਲਿਖਿਆ ਹੈ ਵੀ ਗੋਇੰਦਵਾਲ ਦੇ ਕਿਨਾਰੇ ਬਿਆਸਾ ਦੇ ਕਿਨਾਰੇ ਗੋਇੰਦਵਾਲ ਨਗਰ ਦੇ ਵਿੱਚ ਅਰਜਨ ਮੱਲ ਨਾਮੀ ਗੁਰੂ ਰਹਿੰਦਾ ਸੀ ਜੋ ਆਪਣੇ ਆਪ ਨੂੰ ਬੜਾ ਸੇਖ ਤੇ ਬੜਾ ਸੰਤ ਤੇ ਪੀਰ ਕਹਾਉਂਦਾ ਸੀ ਔਰ ਪੀਰਾਂ ਦੇ ਲਿਬਾਸ ਵਿੱਚ ਮਹਾਂਪੁਰਸ਼ਾਂ ਦੇ ਰੂਪ ਵਿੱਚ ਉਹਨੇ ਆਪਣੀ ਝੂਠ ਦੀ ਦੁਕਾਨ 3-4 ਪੁਸਤਾਂ ਤੋਂ ਚਲਾਈ ਹੋਈ ਸੀ ਤੇ ਮੇਰੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਤੇ ਮੈਂ ਉਸ ਦੁਕਾਨੇ ਬਾਤਲ ਨੂੰ ਬੰਦ ਕਰਨਾ ਚਾਹੁੰਦਾ ਸੀ ਅਚਾਨਕ ਖੁਸਰੋ ਗੋਇੰਦਵਾਲ ਤੋਂ ਲੰਘਿਆ ਤੇ ਗੁਰੂ ਅਰਜਨ ਨੇ ਉਹਦੇ ਮੱਥੇ ਤੇ ਤਿਲਕ ਲਾ ਕੇ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਵਰਦਾਨ ਦਿੱਤਾ ਇਸ ਗੱਲ ਦੀ ਜਦੋਂ ਮੇਰੇ ਕੋਲ ਸ਼ਿਕਾਇਤ ਆਈ ਤਾਂ ਮੈਂ ਗੁਰੂ ਅਰਜਨ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਮੁਰਤਜ਼ਾ ਖਾਨ ਨੂੰ ਦੇ ਕੇ ਉਹਦੇ ਬਾਲ ਬੱਚੇ ਨੂੰ ਤੇ ਉਹਦੇ ਘਰ ਘਾਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਏਦਾਂ ਦੀ ਗੱਲ ਜਹਾਂਗੀਰ ਦੀ ਆਪਣੀ ਕਿਤਾਬ ਤੁਜ਼ਕੇ ਜਹਾਂਗੀਰ ਚ ਲਿਖੀ ਹੈ ਸੋ ਜਹਾਂਗੀਰ ਤੋਂ ਆ ਕੇ ਤਾਂ ਗੁਰੂ ਘਰ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਚ ਭੇਜਿਆ ਗਿਆ ਉਥੋਂ ਸਤਿਗੁਰੂ ਜਦੋਂ ਬਾਹਰ ਆਏ ਜਹਾਂਗੀਰ ਨੂੰ ਸਮਝ ਆਈ ਉਹਨੇ ਮਹਾਰਾਜ ਦੇ ਕੋਲੋਂ ਤੇ ਮਾਤਾ ਗੰਗਾ ਜੀ ਕੋਲੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਮਾਫ਼ੀ ਵੀ ਮੰਗੀ ਇਹ ਵੀ ਕਥਾ ਜਗਤ ਪ੍ਰਸਿੱਧ ਹੈ ਬਾਬਾ ਸ੍ਰੀ ਚੰਦ ਜੀ ਨੇ ਔਰ ਸਾਈ ਮੀਆਂ ਮੀਰ ਜੀ ਨੇ ਬਾਦਸ਼ਾਹ ਦੀਆਂ ਅੱਖਾਂ ਖੋਲੀਆਂ ਬਹੁਤ ਕਰੜੇ ਸ਼ਬਦਾਂ ਨਾਲ ਸਾਈ ਮੀਆਂ ਮੀਰ ਜੀ ਨੇ ਵੀ ਸਮਝਾਇਆ ਵੀ ਤੂੰ ਗੁਨਾਹ ਕੀਤਾ ਹੈ ਤੇ ਬਾਬਾ ਸ੍ਰੀ ਚੰਦ ਜੀ ਨੂੰ ਬੁਲਾਇਆ ਸੀ ਲਾਹੌਰ ਜਹਾਂਗੀਰ ਨੇ ਆਪਣੀ ਕਚਹਿਰੀ ਦੇ ਵਿੱਚ ਤੇ ਬਾਬਾ ਸ੍ਰੀ ਚੰਦ ਜੀ ਨੇ ਬਾਦਸ਼ਾਹ ਜਹਾਂਗੀਰ ਦੀ ਝਾੜ ਪਾਈ ਸੀ ਵੀ ਤੂੰ ਕੀ ਬਣਿਆ ਫਿਰਦਾ ਸੱਚੇ ਪਾਤਸ਼ਾਹ ਨੂੰ ਤਵੀਆਂ ਤੇ ਬਿਠਾਇਆ ਹੈ ਜਹਾਂਗੀਰ ਨੇ ਮਾਤਾ ਗੰਗਾ ਜੀ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਸ੍ਰੀ ਅੰਮ੍ਰਿਤਸਰ ਜਾ ਕੇ ਮਾਫ਼ੀ ਮੰਗੀ ਫਿਰ ਸੁਲਾਹ ਹੋ ਗਈ ਆਪਸ ਚ ਵਰਤਾਰਾ ਠੀਕ ਹੋ ਗਿਆ ਪਰ ਜਹਾਂਗੀਰ ਦੀ ਮੌਤ ਤੋਂ ਬਾਅਦ 1629 ਤੋਂ ਬਾਅਦ ਜਿਹੜਾ ਬਾਦਸ਼ਾਹ ਬਣਿਆ ਸ਼ਾਹਜਹਾਨ ਬਾਦਸ਼ਾਹ ਨੇ ਫਿਰ 4 ਵਾਰੀ ਗੁਰੂ ਘਰ ਤੇ ਅਟੈਕ ਕੀਤੇ 4 ਲੜਾਈਆਂ ਇੱਕ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਹੋਈ ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰੇ ਹੋਈ ਤੀਸਰੀ ਸ੍ਰੀ ਕਰਤਾ ਮਹਾਰਾਜ ਹੋਈ ਤੇ ਚੌਥੀ ਸ੍ਰੀ ਕਰਤਾਰਪੁਰ ਸਾਹਿਬ ਹੋਈ 4 ਜੰਗਾਂ ਤੋਂ ਬਾਅਦ ਸ਼ਾਹਜਹਾਨ ਦੀ ਵੀ ਅਕਲ ਟਿਕਾਣੇ ਆ ਗਈ ਵੀ ਇਹ ਤਾਂ ਸੱਚਾ ਘਰ ਹੈ ਇਹਦੇ ਨਾਲ ਮੱਥਾ ਲਾ ਕੇ ਮੱਥਾ ਹੀ ਭਨਵਾਉਣ ਵਾਲੀ ਗੱਲ ਹੈ ਹਰ ਵਾਰੀ ਮੇਰੀ ਹਾਰ ਹੁੰਦੀ ਹੈ ਸੋ ਸ਼ਾਹਜਹਾਨ ਨੂੰ ਉਦੋਂ ਲੋੜ ਪਈ ਗੁਰੂ ਘਰ ਦੀ ਜਦੋਂ ਉਹਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ, ਔਰੰਗਜ਼ੇਬ ਵੀ ਸ਼ਾਹਜਹਾਨ ਦਾ ਪੁੱਤਰ ਸੀ ਛੋਟਾ ਤੇ ਵੱਡਾ ਸੀ, ਦਾਰਾ ਸ਼ਿਕੋਹ ਆਪਣੇ ਵੱਡੇ ਭਰਾ ਨੂੰ ਮਾਰਨ ਵਾਸਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਚਾਵਲਾਂ ਚ ਪਾ ਕੇ ਖਵਾ ਦਿੱਤੇ। ਦਾਰਾ ਸ਼ਿਕੋਹ ਬਿਮਾਰ ਹੋ ਗਿਆ। ਸਤਿਗੁਰੂ ਹਰਰਾਏ ਸਾਹਿਬ ਉਦੋਂ ਗੱਦੀ ਤੇ ਸਨ, ਉਨ੍ਹਾਂ ਦੇ ਚਰਨਾਂ ਵਿਚ ਬੇਨਤੀ ਕੀਤੀ, ਗੁਰੂ ਸਾਹਿਬ ਦੀ ਕਿਰਪਾ ਨਾਲ ਦਾਰਾ ਸ਼ਿਕੋਹ ਦੀ ਜਾਨ ਬਚੀ। ਲੰਮੀ ਕਥਾ ਹੈ। ਔਰੰਗਜ਼ੇਬ ਨੂੰ ਪਤਾ ਲੱਗਾ ਕਿ ਦਾਰਾ ਸ਼ਿਕੋਹ ਦੀ ਜਾਨ, ਮੇਰੇ ਭਾਈ ਦੀ ਜਾਨ ਯਾਨੀ ਮੇਰੇ ਦੁਸ਼ਮਣ ਦੀ ਜਾਨ ਬਚਾਈ ਗੁਰੂ ਹਰਰਾਏ ਸਾਹਿਬ ਨੇ, ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ। ਉਸ ਨੇ ਗੁਰੂ ਹਰਰਾਏ ਸਾਹਿਬ ਨੂੰ ਦਿੱਲੀ ਸੱਦਿਆ ਵੀ ਤੁਸੀਂ ਦਿੱਲੀ ਆ ਕੇ ਮੈਨੂੰ ਮਿਲੋ। ਸਤਿਗੁਰੂ ਆਪ ਨਹੀਂ ਗਏ, ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਬੇਅੰਤ ਕਰਾਮਾਤਾਂ ਸ਼ਕਤੀਆਂ ਦੇ ਕੇ। ਜਦੋਂ ਸਤਿਗੁਰੂ ਹਰਰਾਏ ਸਾਹਿਬ ਜੋਤੀ ਜੋਤ ਸਮਾਏ, ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਤੀ, ਫਿਰ ਔਰੰਗਜ਼ੇਬ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ। ਅੰਦਰ ਉਹਦੇ ਵਿਰੋਧਤਾ ਦੀ ਅੱਗ ਭੜਕਦੀ ਰਹੀ। ਸੋ ਉਹ ਗੱਲ ਹੁਣ ਕੈਪਟਨ ਮਰੀ ਪੁੱਛਦਾ ਹੈ ਵੀ ਇਹ ਵਿਰੋਧਤਾ ਕਿੱਥੋਂ ਕਿਵੇਂ ਕਿਵੇਂ ਸੁਲਗਦੀ ਰਹੀ ਹੈ ਤੇ ਕਿਵੇਂ ਵੱਧਦੀ ਰਹੀ ਹੈ। ਤਾਂ ਕਹਿ ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਕਦੀ ਕਦੀ ਤਾਂ ਗੁਰੂ ਘਰ ਨਾਲ ਸੁਲਾਹ ਹੋ ਜਾਂਦੀ ਸੀ ਤੇ ਕਦੀ ਕਦੀ ਵਿਗਾੜ ਪੈ ਜਾਂਦਾ ਸੀ।
ਸੋ ਚਾਲ ਜਾਤ ਨਹੀਂ ਸਿਰ ਆਵੈ।
ਸੋ ਉਹ ਸਮਾਂ ਜਿਹੜਾ ਸੀ ਉਹ ਲੱਗਦਾ ਜਾਂਦਾ ਸੀ, ਸਿਰੇ ਨਹੀਂ ਸੀ ਆਉਂਦੇ ਬਾਦਸ਼ਾਹ, ਯਾਨੀ ਔਰੰਗਜ਼ੇਬ ਤੋਂ ਪਹਿਲੇ ਜਿਹੜੇ ਬਾਦਸ਼ਾਹ ਸਨ ਉਹ ਮੌਕਾ ਵੇਖਦੇ ਸਨ ਵੀ ਜੇ ਕਿਤੇ ਇਸ ਦੇਸ਼ ਦੇ ਵਿਚ ਪਰਜਾ ਵਿਚ ਬਗਾਵਤ ਹੋ ਗਈ ਫਿਰ ਕੀ ਕਰਾਂਗੇ। ਗੁਰੂ ਨਾਨਕ ਦਾ ਘਰ ਬੜਾ ਉੱਚਾ ਹੈ, ਸੁੱਚਾ ਹੈ, ਵੱਡਾ ਹੈ, ਇਸ ਕਰਕੇ ਰਾਜਨੀਤੀ ਦੇ ਪੱਖ ਤੋਂ ਬਾਦਸ਼ਾਹ ਲੋਕ ਜਿਹੜੇ ਸਨ ਮੌਕਾ ਵਿਚਾਰ ਲੈਂਦੇ, ਸਿਰੇ ਨਹੀਂ ਸੀ ਆਉਂਦੇ।
ਰਾਜਨ ਔਰੰਗੇ ਸਿਰ ਜਬ ਆਯੋ।
ਜਦੋਂ ਬਾਦਸ਼ਾਹ ਔਰੰਗਜ਼ੇਬ 1658 ਵਿਚ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ,
ਵੱਡੋ ਪਾਪ ਉਸ ਕੈ ਦਿਲ ਭਾਇਓ,
ਉਹਦੇ ਦਿਲ ਵਿਚ ਪਾਪ ਦੀ ਬਿਰਤੀ ਆ ਗਈ।
ਇਤ ਨੌਰੰਗ ਉਤ ਤੇਗ ਬਹਾਦਰ।
ਇਧਰ ਔਰੰਗਜ਼ੇਬ ਗੱਦੀ ਤੇ ਆ ਗਿਆ ਤੇ ਉਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਗੱਦੀ ਤੇ ਆ ਗਏ।
ਭਏ ਜਗਤ ਮੈਂ ਦੋ ਉਜਾਗਰ।
ਇਹ ਪ੍ਰਗਟ ਹੋ ਗਏ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਹਨ, ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਹੈ।
ਦੋਹਰਾ ਹੁਤੋ ਨੌਰੰਗੇ ਪ੍ਰਾਣ ਕੀਓ, ਤਖ਼ਤ ਬਹਿਣ ਸੋ ਕਾਲ।
ਕਹਿੰਦੇ ਔਰੰਗਜ਼ੇਬ ਨੇ ਤਖ਼ਤ ਤੇ ਬਹਿਣ ਲੱਗਿਆ ਇਹ ਪਰਣ ਕਰ ਲਿਆ।
ਤੁਰਕ ਕਰਾਉ ਸਭ ਹਿੰਦੂਆਂ ਸੂਬੈ ਬਾਈਆਂ ਭਾਲ।
ਬਾਦਸ਼ਾਹ ਔਰੰਗਜ਼ੇਬ ਨੇ ਇਹ ਪਰਣ ਕੀਤਾ ਵੀ ਬੰਗਲਾਦੇਸ਼ ਤੋਂ ਲੈ ਕੇ ਜਿੱਥੋਂ ਤੱਕ ਮੇਰਾ ਰਾਜ ਹੈ, ਕਾਬਲ ਕੰਧਾਰ ਤੱਕ ਮੈਂ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇਣਾ ਹੈ।
ਜਾਓ ਭਾਈ ਤੇਗ ਬਹਾਦਰ ਬੜ ਬਲ ਧਾਰੀ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਪੁਰਸ਼, ਬੜੀ ਬਲੀ ਪੁਰਸ਼ ਆਤਮਾ ਸਨ।
ਪ੍ਰਗਟ ਭਈ ਗੱਲ ਦੁਨੀਆ ਸਾਰੀ,
ਉਹਨਾਂ ਦੀ ਮਹਿਮਾ ਵੀ ਜਗਤ ਚ ਪ੍ਰਗਟ ਹੋ ਗਈ।
ਜਾਂ ਪੈ ਆਏ ਪਰੈ ਕੋ ਦੁੱਖ,
ਜਿਹਦੇ ਉੱਤੇ ਵੀ ਕੋਈ ਦੁੱਖ ਆਉਂਦਾ ਸੀ, ਕੋਈ ਮੁਸੀਬਤ ਆਉਂਦੀ ਸੀ,
ਪਰੈ ਚਰਨ ਮੈਂ ਹੋਵੇ ਸੁਖ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆ ਜਾਂਦੇ ਸੀ ਤੇ ਗੁਰੂ ਸਾਹਿਬ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਸੀ।
ਦੁਨੀਆਂ ਮਤਲਬ ਸੁਖ ਕੀ ਸਾਰੀ,
ਇਹ ਦੁਨੀਆਂ ਸਾਰੀ ਸੁਖ ਦੀ ਹੈ, ਮਤਲਬ ਦੀ ਹੈ। ਸੁਖ ਮਿਲਣਾ ਚਾਹੀਦਾ ਜਿੱਥੋਂ ਮਰਜ਼ੀ ਮਿਲ ਜਾਵੇ, ਜਿੱਥੇ ਸੁਖ ਮਿਲਦਾ ਸਾਰੇ ਉੱਥੇ ਭੱਜ ਕੇ ਜਾਂਦੇ ਨੇ।
ਆਵੇ ਸ਼ਰਣੀ ਜਿਹ ਭੈ ਹਾਰੀ,
ਜਿਸ ਘਰ ਵਿਚ ਆ ਕੇ ਬੰਦੇ ਦਾ ਡਰ ਦੂਰ ਹੁੰਦਾ ਹੋਵੇ, ਜਿੱਥੇ ਜਾ ਕੇ ਚਿੰਤਾ ਮੁਕਤ ਹੋਈਏ, ਉੱਥੇ ਸਾਰੇ ਜਾਂਦੇ ਨੇ।
ਲਗਤ ਚਰਨ ਹੋਏ ਤੁਰਤ ਸੁਖਾਰਾ।
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਹਿਮਾ ਪਸਰ ਗਈ ਵੀ ਜਿਹੜਾ ਪੈਰੀ ਪੈਂਦਾ ਉਹ ਹੀ ਸੁਖੀ ਹੋ ਜਾਂਦਾ ਹੈ।
ਪ੍ਰਗਟ ਭਈ ਜਹ ਗੱਲ ਜਗ ਸਾਰਾ,
ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਹੋ ਗਈ।
ਦੋਹਰਾ ਚੱਲੀ ਕਹਾਵਤ ਸਭ ਜਗੈ, ਜਹ ਸਾਚੋ ਅਵਤਾਰ।
ਇਹ ਗੱਲ ਸਾਰੇ ਜਗਤ ਵਿਚ ਚੱਲ ਪਈ ਵੀ ਇਹ ਕੋਈ ਸੱਚੇ ਅਵਤਾਰ ਮਹਾਂਪੁਰਸ਼ ਹਨ।
ਸਰਣੀ ਆਵੈ ਜੋ ਉਸੈ ਉਤਰੈ ਪਾਰ।
ਜਿਹੜਾ ਗੁਰੂ ਤੇਗ ਬਹਾਦਰ ਦੀ ਪੈਰੀ ਪਏਗਾ, ਸ਼ਰਨ ਆਏਗਾ, ਉਹ ਪਾਰ ਉਤਰੇਗਾ।
ਜਾਓ ਪਈ ਤਾਉ ਲਓ ਤੁਰਕਣ ਪਾਇਓ ਜੋਰ।
ਉਧਰੋਂ ਤੁਰਕਾਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਜੋਰ ਪਾ ਦਿੱਤਾ।
ਮੁਸਲਮਾਨ ਕਰੈ ਹਿੰਦੂਆਂ ਨ ਟੋਰ,
ਲੱਭ ਲੱਭ ਕੇ ਹਿੰਦੂਆਂ ਦੇ ਮੰਦਿਰ ਤੋੜੇ। 1100 ਮੰਦਿਰ ਮਥੁਰਾ ਸ਼ਹਿਰ ਚ ਤੋੜਿਆ ਇਕੱਲੇ ਚ, ਮਥੁਰਾ ਪੁਸ਼ਕਰ ਅਜਮੇਰ ਜਿੰਨੇ ਸਥਾਨ ਸੀਗੇ ਔਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਢਾਹ ਦਿੱਤੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਭੂਮੀ ਹੈ ਮਥੁਰਾ, ਮੰਡਲ ਕੇ ਵਿਖੇ ਪ੍ਰਗਟਿਓ ਸ੍ਰੀ ਜਗ ਰਾਏ। ਜਿੱਥੇ ਭਗਵਾਨ ਦਾ ਜਨਮ ਹੋਇਆ ਉਹ ਜਨਮ ਭੂਮੀ ਵੀ ਮੰਦਰ ਢਾ ਕੇ ਤੇ ਉੱਥੇ ਮਸੀਤ ਬਣਾ ਤੀ ਔਰੰਗਜ਼ੇਬ ਨੇ। ਕਾਸ਼ੀ ਦੇ ਅੰਦਰ ਭਗਵਾਨ ਵਿਸ਼ਵਨਾਥ ਜੀ ਦਾ ਪ੍ਰਾਚੀਨ ਮੰਦਰ ਹੈ ਸ਼ਿਵ ਜੀ ਦਾ, ਔਰੰਗਜ਼ੇਬ ਨੇ ਢਾ ਕੇ ਉੱਥੇ ਮਸੀਤ ਬਣਾ ਦਿੱਤੀ। ਹੋਰ ਬੜੇ ਬੜੇ ਪੁਰਾਣੇ ਪੁਸ਼ਕਰ ਬ੍ਰਹਮਾ ਦਾ ਪੁਰਾਣਾ ਮੰਦਰ, ਬਹੁਤ ਪੁਰਾਣਾ ਮੰਦਰ ਹੈ, ਉਹ ਵੀ ਢਾ ਕੇ 130 ਫੁੱਟ ਉੱਚਾ ਮੰਦਰ ਢਾ ਕੇ ਮਿੱਟੀ ਚ ਮਿਲਾ ਦਿੱਤਾ। ਤੀਰਥ ਪੁਸ਼ਕਰ ਨੂੰ ਪੂਰਨ ਦਾ ਵੀ ਯਤਨ ਕੀਤਾ, ਬੇਅੰਤ ਪਾਪ ਕੀਤੇ ਔਰੰਗਜ਼ੇਬ ਨੇ।
ਔ ਹਿੰਦੂਆਂ ਕੋ ਚਿੰਤਾ ਪਰੀ,
ਹਿੰਦੂਆਂ ਨੂੰ ਚਿੰਤਾ ਪੈ ਗਈ ਹੁਣ ਕੀ ਕਰੀਏ, ਆਪਣਾ ਧਰਮ ਕਿਵੇਂ ਬਚਾਈਏ।
ਮਸਲਤ ਇਉਂ ਤਬ ਹਿੰਦੂਆਂ ਕਰੀ,
ਹਿੰਦੂਆਂ ਨੇ ਇਉਂ ਸਲਾਹ ਕੀਤੀ ਹੁਣ ਇਸ ਤਰ੍ਹਾਂ ਕਰੀਏ,
ਗੱਲ ਲਗਾਈਏ ਬ੍ਰਾਹਮਣ ਸੀਸ,
ਆਪਾਂ ਬ੍ਰਾਹਮਣਾਂ ਦੇ ਸਿਰ ਗਲ ਪਾ ਦਈਏ। ਬ੍ਰਾਹਮਣ ਸਾਡੇ ਗੁਰੂ ਨੇ, ਸਾਡੇ ਤੋਂ ਪੂਜਾ ਲੈ ਕੇ ਖਾਂਦੇ ਨੇ, ਇਨ੍ਹਾਂ ਦੇ ਸਿਰ ਪਾ ਦਿੰਦੇ ਆ, ਇਹ ਆਪੇ ਨਜਿੱਠ ਲੈਣਗੇ।
ਜਾਓ ਉਨਕੇ ਕਛ ਮੰਨੈ ਜਗਦੀਸ,
ਜੇ ਉਨ੍ਹਾਂ ਦੀ ਪਰਮਾਤਮਾ ਵੀ ਕਹਿੰਦੇ ਸੁਣਦਾ ਤੇ ਬਾਦਸ਼ਾਹ ਵੀ ਸੁਣੇਗਾ ਹੀ।
ਹਿੰਦੂ ਗਰੀਬਨ ਨੈ ਹੱਥ ਜੋੜੈ,
ਵਿਚਾਰੇ ਹਿੰਦੂ ਗਰੀਬ ਬੇਬਸ ਸਨ, ਕਿਉਂਕਿ ਪ੍ਰਜਾ ਰਾਜੇ ਦੇ ਸਾਹਮਣੇ ਬੇਬਸ ਹੁੰਦੀ ਹੈ, ਕੋਈ ਚਾਰਾ ਨੀ ਚੱਲਦਾ ਲੋਕਾਂ ਦਾ। ਹਿੰਦੂਆਂ ਨੇ ਹੱਥ ਜੋੜ ਕੇ ਆਖਿਆ,
ਨੌ ਰੰਗਾ ਅੱਗੇ ਖੜੇ ਭਏ ਸੌੜੇ,
ਹੱਥ ਜੋੜ ਕੇ ਕਹਿਣ ਲੱਗੇ ਬਾਦਸ਼ਾਹ ਸਾਨੂੰ ਕੋਈ ਇਤਰਾਜ਼ ਨਹੀਂ ਮੁਸਲਮਾਨ ਬਣਨ ਤੋਂ,
ਹਮ ਹੈ ਬ੍ਰਾਹਮਣੋ ਕੇ ਅਧੀਨ,
ਪਰ ਅਸੀਂ ਜਿੰਨੇ ਵੀ ਹਿੰਦੂ ਆ ਬ੍ਰਾਹਮਣਾਂ ਦੇ ਅਧੀਨ ਆ, ਸਾਡੇ ਗੁਰੂ ਬ੍ਰਾਹਮਣ ਹਨ, ਜੇ ਬ੍ਰਾਹਮਣ ਸਾਨੂੰ ਕਹਿੰਦੇ ਏਦਾਂ ਦਾ ਕਰਮ ਕਰੋ ਅਸੀਂ ਕਰਦੇ ਆ, ਬ੍ਰਾਹਮਣ ਕਹਿੰਦੇ ਸਵੇਰੇ ਉੱਠੋ ਅਸੀਂ ਉੱਠਦੇ ਆ, ਬ੍ਰਾਹਮਣ ਕਹਿੰਦੇ ਪੂਜਾ ਕਰੋ ਅਸੀਂ ਕਰਦੇ ਆ, ਬ੍ਰਾਹਮਣ ਕਹਿੰਦੇ ਮੂਰਤੀ ਪੂਜਾ ਕਰੋ ਤਾਂ ਕਰਦੇ ਆ, ਜੇ ਬ੍ਰਾਹਮਣ ਕਹਿੰਦੇ ਵੇਦ ਪਾਠ ਕਰਾਓ ਅਸੀਂ ਕਰਾਉਂਦੇ ਆ, ਜੋ ਬ੍ਰਾਹਮਣ ਕਹਿੰਦੇ ਆ ਜਨੇਊ ਟਿੱਕੇ ਦੀ ਮਰਜਾਦਾ ਉਹ ਅਸੀਂ ਕਰਦੇ ਆ।
ਉਨ ਕੋ ਲਿਆਵੋ ਪਹਿਲੇ ਦੀਨ,
ਤੁਸੀਂ ਪਹਿਲਾਂ ਬ੍ਰਾਹਮਣਾਂ ਨੂੰ ਦੀਨ ਚ ਲੈ ਕੇ ਆਓ ਤੇ ਅਸੀਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ।
ਹਮ ਭੀ ਹੋਵੇ ਤਿਸਹਿ ਦੀਨ,
ਅਸੀਂ ਵੀ ਉਹਨਾਂ ਦੇ ਬ੍ਰਾਹਮਣਾਂ ਦੇ ਮਗਰ ਮਗਰ ਤੁਹਾਡੇ ਦੀਨ ਚ ਆ ਜਾਵਾਂਗੇ, ਜਿਹੜੇ ਧਰਮ ਨੂੰ ਬ੍ਰਾਹਮਣ ਧਾਰਨ ਕਰਨਗੇ, ਅਸੀਂ ਵੀ ਜਿਹੜਾ ਗੁਰੂ ਬਣੇਗਾ ਉਦਾਂ ਹੀ ਚੇਲੇ ਬਣ ਜਾਣਗੇ। ਬ੍ਰਾਹਮਣ ਗੁਰੂ ਹੈ ਜਗਤ ਕਾ, ਸੰਸਾਰ ਦੀ ਮਰਜ਼ਾਦਾ ਹੈ, ਬ੍ਰਾਹਮਣ ਸਾਰੇ ਸੰਸਾਰ ਦਾ ਗੁਰੂ ਮੰਨਿਆ। ਜੇ ਸਾਡੇ ਗੁਰੂ ਹੀ, ਸਾਡੇ ਹਿੰਦੂਆਂ ਦੇ ਗੁਰੂ ਹੀ ਮੁਸਲਮਾਨ ਬਣ ਗਏ, ਅਸੀਂ ਵੀ ਬਣ ਜਾਵਾਂਗੇ।
ਗਰੀਬ ਹਿੰਦੂਆਂ ਜਾਓ ਸ਼ਾਲਕੀਨ,
ਕਹਿੰਦਾ ਹਿੰਦੂਆਂ ਗਰੀਬਾਂ ਨੇ ਵਿਚਾਰਿਆਂ ਨੇ ਆਪਣੀ ਜਾਨ ਛਡਾਉਣ ਵਾਸਤੇ, ਜਦੋਂ ਕਿਸੇ ਦੀ ਜਾਨ ਤੇ ਬਣੀ ਹੋਵੇ ਨਾ, ਉਹ ਕੋਈ ਨਾ ਕੋਈ ਹੀਲਾ ਤੇ ਕਰਦਾ ਹੀ, ਆਪਣੀ ਜਾਨ ਤਾਂ ਹਰ ਇੱਕ ਨੂੰ ਪਿਆਰੀ ਹੈ। ਉਹਨਾਂ ਨੇ ਆਪਣੀ ਜਾਨ ਛੁਡਾਉਣ ਲਈ, ਖਿਹੜਾ ਛੁਡਾਉਣ ਲਈ ਬ੍ਰਾਹਮਣਾਂ ਦੇ ਗਲ ਪਾਤੀ ਸਾਰੀ ਗੱਲ,
ਆਪਣ ਲੀਨੀ ਗੈਲ ਛੁਡਾਏ,
ਆਪਣਾ ਪਿੱਛਾ ਛੁਡਾ ਲਿਆ ਤੇ ਬ੍ਰਾਹਮਣਾਂ ਦੀ ਗੱਲ ਮੁਸੀਬਤ ਪਾਤੀ।
ਬ੍ਰਾਹਮਣ ਗੱਲ ਪਾਏ ਦਈ ਬੁਲਾਏ,
ਉਹ ਬੁਲਾ ਬ੍ਰਾਹਮਣਾਂ ਦੇ ਗਲ ਪਾਤੀ,
ਤਬ ਉਨ ਲੀਨੋ ਬ੍ਰਾਹਮਣ ਬੁਲਾਏ।
ਹੁਣ ਬਾਦਸ਼ਾਹ ਨੇ ਬ੍ਰਾਹਮਣਾਂ ਨੂੰ ਸੱਦ ਲਿਆ ਕਿ ਬ੍ਰਾਹਮਣੋ ਤੁਸੀਂ ਆਓ ਇਧਰ, ਤੁਸੀਂ ਦੱਸੋ ਮੁਸਲਮਾਨ ਬਣਨਾ ਹੈ ਕਿ ਮੌਤ ਦੇ ਘਾਟ ਉਤਾਰੀਏ ਤੁਹਾਨੂੰ। ਹਾਂਜੀ,
ਮੁਸਲਮਾਨ ਹੋ ਕਹਿਓ ਸੁਣਾਏ,
ਇਹ ਸਾਫ ਸਾਫ ਸ਼ਬਦਾਂ ਚ ਕਹਿਤਾ ਵੀ ਮੁਸਲਮਾਨ ਬਣਨਾ ਪੈਣਾ, ਮੇਰੇ ਰਾਜ ਵਿਚ ਰਹਿਣਾ ਤਾਂ।
ਜੋ ਚਾਹੋ ਲਹੋ ਮੋਹੇ ਤੇ ਆਏ,
ਜੋ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਦਿਆਂਗਾ, ਜੇ ਤੁਸੀਂ ਮੁਸਲਮਾਨ ਬਣੋਗੇ ਅਸੀਂ ਤੁਹਾਨੂੰ ਪੀਰਾਂ ਤਰ੍ਹਾਂ ਪੂਜਾਂਗੇ, ਤੁਹਾਨੂੰ ਹਰ ਤਰ੍ਹਾਂ ਦਾ ਅਸੀਂ ਖਰਚਾ ਦਿਆਂਗੇ, ਤੁਹਾਨੂੰ ਨੌਕਰੀਆਂ ਦਿਆਂਗੇ, ਸਰਕਾਰ ਦੇ ਵਿੱਚ ਤੁਹਾਡਾ ਪੂਰਾ ਰੁਤਬਾ ਰੱਖਾਂਗੇ, ਮੁਸਲਮਾਨ ਬਣਨਾ ਤੁਹਾਨੂੰ ਬਹੁਤ ਸਹੂਲਤਾਂ ਦਿਆਂਗੇ।
ਬਿਰਤ ਤੁਰਕਣ ਗੈਲ ਦਇਓ ਲਗਾਏ,
ਜਿਹੋ ਜੀ ਮੁਸਲਮਾਨਾਂ ਨੂੰ ਸਹੂਲਤ ਮਿਲਦੀ ਹੈ ਸਰਕਾਰੀ ਨੌਕਰਾਂ ਦੀ, ਜਗੀਰਾਂ ਦੀ, ਜੋ ਵੀ ਚੰਡੀ ਮਿਲਦਾ ਹੈ ਸਰਕਾਰ ਵੱਲੋਂ, ਉਹ ਤੁਹਾਨੂੰ ਪੂਰਾ ਹੱਕ ਮਿਲੇਗਾ।
ਨਹੀਂ ਮੁਲਕ ਤਜ ਜਾਓ ਪਾਰ,
ਜੇ ਤੁਸੀਂ ਮੁਸਲਮਾਨ ਨਹੀਂ ਬਣਨਾ ਤੇ ਮੇਰਾ ਮੁਲਕ ਛੱਡ ਕੇ ਕਿਤੇ ਹੋਰ ਦੂਸਰੇ ਮੁਲਕ ਵਿੱਚ ਚਲੇ ਜਾਓ, ਪਾਰ ਹੋ ਜਾਓ, ਹਿੰਦੁਸਤਾਨ ਦੀਆਂ ਹੱਦਾਂ ਛੱਡ ਕੇ ਚਲੇ ਜਾਓ।
ਮੁਲਕ ਰਹੋ ਮੋਹੇ ਮੈਂ ਦਇਓ ਮਾਰ,
ਜੇ ਮੇਰੇ ਮੁਲਕ ਜਲਾਓਗੇ ਤੇ ਮੈਂ ਤੁਹਾਨੂੰ ਹਿੰਦੂ ਨਹੀਂ ਰਹਿਣ ਦੇਣਾ, ਮੈਂ ਮਾਰ ਦਿਆਂਗਾ।
ਦੋਹਰਾ ਸਭ ਸੁਣ ਭਏ ਸੋ ਸਿਆਮ ਰੰਗ, ਜਨ ਮਰ ਗਇਓ ਪਰਵਾਰ,
ਸਾਰਿਆਂ ਦੇ ਰੰਗ ਉੱਡ ਗਏ ਬ੍ਰਾਹਮਣਾਂ ਦੇ, ਬਣ ਕੀ ਗਿਆ, ਜਿਵੇਂ ਕਿਸੇ ਦਾ ਟੱਬਰ ਮਰ ਜੇ ਸਾਰਾ ਪਰਿਵਾਰ ਮਰ ਜੇ ਤੇ ਉਹ ਬੰਦਾ ਬੜਾ ਦੁਖੀ ਹੁੰਦਾ ਨਾ, ਏਦਾਂ ਵਿਚਾਰਿਆਂ ਦੇ ਧਰਮ ਤੇ ਸੰਕਟ ਆ ਗਿਆ, ਧਰਮ ਸੰਕਟ ਸਭ ਤੋਂ ਭਿਅੰਕਰ ਹੁੰਦਾ, ਵਿਚਾਰੇ ਬੜੀ ਮੁਸੀਬਤ ਚ ਫਸ ਗਏ।
ਇੱਕ ਦੇਸ਼ ਹੋਏ ਤੇ ਜਾਏ ਤਾਜ, ਜਾਈਏ ਕਹਾਂ ਸੰਸਾਰ,
ਕਹਿੰਦੇ ਜੇ ਇੱਕ ਪਾਸੇ ਕੋਈ ਛੋਟੀ ਮੋਟੀ ਰਿਆਸਤ ਹੁੰਦੀ ਔਰੰਗਜ਼ੇਬ ਦੀ, ਅਸੀਂ ਦੂਜੀ ਚ ਜਾ ਕੇ ਰਹਿ ਜਾਂਦੇ, ਹੁਣ ਚੜ੍ਹਦੇ ਤੋਂ ਸ਼ਿਵ ਤੱਕ ਇਹਦਾ ਰਾਜਾ, ਜਾਈਏ ਤੇ ਜਾਈਏ ਕਿੱਥੇ, ਨਾ ਅਸੀਂ ਚੀਨ ਵਿੱਚ ਜਾ ਸਕਦੇ ਹਾਂ, ਨਾ ਅਰਬ ਵੱਲ ਜਾ ਸਕਦੇ ਹਾਂ, ਕਿਉਂਕਿ ਇੱਕ ਪਾਸੇ ਚੀਨ ਦੀ ਹੱਦ ਸੀਗੀ ਤੇ ਦੂਜੇ ਪਾਸੇ ਮੱਕੇ ਤੱਕ ਮੁਸਲਮਾਨਾਂ ਦਾ ਰਾਜ ਸੀਗਾ, ਹੋਰ ਕਿੱਥੇ ਜਾਈਏ, ਕੋਈ ਐਸਾ ਥਾਂ ਟਿਕਾਣਾ ਹੀ ਨਹੀਂ ਹੈ।
ਕਿਉ ਭਾਈ ਬ੍ਰਾਹਮਣ ਬਣੀ ਬਹੁ ਔਖੀ ਬਾਤ,
ਬ੍ਰਾਹਮਣਾਂ ਵਾਸਤੇ ਬੜੀ ਮੁਸੀਬਤ ਬਣ ਗਈ, ਔਖੀ ਗੱਲ ਹੋ ਗਈ।
ਨਾ ਕਿਛ ਸੁਝੈ ਦਿਨ ਅਰ ਰਾਤ,
ਨਾ ਵਿਚਾਰੇ ਨੂੰ ਰਾਤ ਸੁਝਦੀ ਨਾ ਦਿਨ, ਬ੍ਰਾਹਮਣ ਬੜੇ ਦੁਖੀ ਹੋ ਗਏ।
ਬ੍ਰਾਹਮਣ ਨੇ ਕਛ ਅਰਸਾ ਕੀਓ,
ਬ੍ਰਾਹਮਣਾਂ ਨੇ ਕੁਝ ਸਮਾਂ ਮੰਗਿਆ, ਅਰਸਾ ਮੰਗਿਆ ਵੀ ਸਾਨੂੰ ਮੁਹਲਤ ਦਿਓ, ਅਸੀਂ 6 ਮਹੀਨੇ ਸੋਚ ਲਈਏ।
ਦਿਨੈ ਲੰਘਾਵਣ ਵਿਲਾਪ ਸੋ ਲਿਓ,
ਚਲੋ ਦਿਨ ਲੰਘਾਈਏ ਥੋੜੇ ਜੇ। ਸ਼ੇਰ ਅਫਗਾਨ ਸੂਬਾ ਕਸ਼ਮੀਰ ਨੂੰ ਵੀ ਕਿਹਾ ਵੀ ਸਾਨੂੰ 6 ਮਹੀਨੇ ਦੇ ਦਿਓ।
ਲਾਗੈ ਕਰਨ ਸੋ ਤਪ ਅਰ ਜਾਪ,
ਉਹ ਵਿਚਾਰੇ ਹੁਣ ਕੋਈ ਚਾਰਾ ਹੀ ਨਹੀਂ ਸੀ। ਜਦੋਂ ਬੰਦਾ ਸਾਰੇ ਪਾਸੋਂ ਬੇਬਸ ਹੋ ਜਾਂਦਾ ਨਾ, ਫਿਰ ਰੱਬ ਦਾ ਆਸਰਾ ਤੱਕਦਾ, ਫਿਰ ਮਾਲਾ ਲੈ ਕੇ ਰੱਬ ਰੱਬ ਕਰਨ ਲੱਗੇ, ਰਾਮ ਰਾਮ ਜਪਣ ਲੱਗੇ।
ਦੇਵਤਾ ਨਾ ਜਾਗੇ ਸਿਰ ਰਹੇ ਖਾਪ,
ਬੜਾ ਸਿਰ ਖਪਾਇਆ ਵੀ ਕੋਈ ਦੇਵਤਾ ਹੀ ਪ੍ਰਗਟ ਹੋ ਜਾਏ, ਕੋਈ ਦੇਵਤਾ ਸਾਨੂੰ ਦਰਸ਼ਨ ਦੇ ਕੇ ਕਲਯੁਗ ਦੇ ਵਿੱਚ ਸਾਡੀ ਬਾਂਹ ਫੜ ਲਵੇ।
ਤਬ ਚੁਗਲਨ ਨਾ ਚੁਗਲੀ ਬਣਾਈ,
ਤਾਂ ਚੁਗਲ ਖੋਰਾਂ ਨੇ ਚੁਗਲੀਆਂ ਕੀਤੀਆਂ ਬਾਦਸ਼ਾਹ ਕੋਲ।
ਕਰਤਾ ਹੈ ਬ੍ਰਾਹਮਣ ਜਾਦੂ ਉਪਾਈ,
ਉਹ ਕਹਿੰਦੇ ਬਾਦਸ਼ਾਹ ਤੂੰ ਇਹਨਾਂ ਨੂੰ ਟਾਈਮ ਦਿੱਤਾ ਹੋਇਆ, ਇਹ ਤੇ ਜਾਦੂ ਕਰ ਰਹੇ ਹੈ, ਇਹਦੇ ਤੁਹਾਡਾ ਰਾਜ ਖਤਮ ਕਰਨੇ ਟੂਣੇ ਕਰ ਦੇਵੇ। ਉਹਦਾ ਵਿਚਾਰੇ ਆਪਣੀ ਜਾਨ ਬਚਾਉਣ ਨੂੰ ਭਗਤੀ ਕਰਦੇ ਸੀ ਵੀ ਰੱਬ ਕੋਈ ਕਿਸੇ ਪਾਸਿਓਂ ਬੋੜ ਪਵੇ, ਪਰ ਚੁਗਲਖੋਰ ਕਿੱਥੇ ਬਾਜ ਆਉਂਦੇ, ਚੁਗਲਖੋਰ ਨਾ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਨੇ ਬਾਦਸ਼ਾਹ ਦੇ ਕੰਨਾਂ 'ਚ ਹੋਰ ਗੱਲ ਪਾਤੀ, ਇਹ ਆਹ ਜਿਹੜੇ ਮੰਤਰ ਜੰਤਰ ਜਪਦੇ ਪਏ ਨਾ 6-6 ਮਹੀਨਿਆਂ ਤੋਂ, ਇਹਦੇ ਤੁਹਾਡਾ ਰਾਜ ਪਲਟਾ ਕਰਨਾ ਚਾਹੁੰਦੇ, ਜਾਦੂ ਟੂਣਾ ਕਰਦੇ ਹਿੰਦੂ ਲੋਕ।
ਦੋਹਰਾ ਜਹ ਸੁਣ ਸ਼ਾਹੇ ਨਾ ਰੰਗ ਤਬ ਭਇਓ ਅਤੀ ਸਹਿ ਕੋਪ,
ਇਹ ਸੁਣ ਕੇ ਔਰੰਗਜ਼ੇਬ ਨੂੰ ਅੱਗ ਲੱਗ ਗਈ। ਹੈ ਮੈਂ ਇਹਨਾਂ ਨੂੰ ਟਾਈਮ ਦਿੱਤਾ ਸੀ ਸੋਚ ਲੈਣ, ਤੇ ਮੇਰੇ ਨਾਲ ਹੀ ਧੋਖਾ ਕਰਨ ਲੱਗੇ ਹਿੰਦੂ।
ਕਾਸ਼ਮੀਰ ਮੈਂ ਹਿੰਦੂਆਂ ਕਾ ਜਿਉ ਕਰਿਓ ਧਰਮ ਉਨ ਲੋਪ,
ਉਹਨੇ ਆਰਡਰ ਦੇਤਾ ਵੀ ਕਸ਼ਮੀਰ ਦੇ ਵਿਚ ਜਿੰਨੇ ਬ੍ਰਾਹਮਣ ਨੇ ਪਹਿਲਾਂ ਇਹਨਾਂ ਨੂੰ ਮਾਰਿਆ ਜਾਵੇ, ਕਿਉਂਕਿ ਕਸ਼ਯਪ ਰਿਸ਼ੀ ਹੋਏ ਨੇ ਬ੍ਰਹਮਾ ਦੇ ਪੁੱਤਰ, ਉਹਨਾਂ ਨੇ ਕਸ਼ਮੀਰ ਦੇਸ਼ ਵਸਾਇਆ। ਕਸ਼ਮੀਰ ਦਾ ਜੋ ਅਰਥ ਕਰੀਏ ਨਾ, ਤਾਂ ਉਹ ਵਿਦਵਾਨਾਂ ਨੇ ਕੀਤਾ ਕਸ਼ਯਪ ਦੀ ਨਗਰੀ, ਕਸ਼ਯਪ ਦਾ ਇਲਾਕਾ। ਉਹ ਪਹਿਲਾਂ ਉੱਥੇ ਕਦੀ ਜਿਹੜੇ ਬੰਦੇ ਉਧਰ ਗਏ ਉਹਨਾਂ ਨੂੰ ਪਤਾ, ਦਾਸ ਨੇ ਵੀ ਦੇਖਿਆ ਇਲਾਕਾ। ਉਹਦੇ ਵਿਚ ਉਰਲੇ ਪਾਸੇ ਵੀ ਪਹਾੜ ਨੇ, ਉੱਪਰ ਸਾਰੇ ਪਾਸੇ ਪਹਾੜ ਨੇ, ਵਿਚ 100-150 ਕਿਲੋਮੀਟਰ ਜਿਹੜਾ ਉਹ ਮੈਦਾਨ ਹੈ। ਉਹ ਕਹਿੰਦੇ ਆ ਵੀ ਕੋਈ ਜਮਾਨਾ ਸੀ ਅੱਜ ਤੋਂ ਲੱਖਾਂ ਸਾਲ ਪਹਿਲੇ, ਉੱਥੇ ਬਰਫ਼ ਜੰਮੀ ਹੋਈ ਸੀ। ਕਸ਼ਯਪ ਰਿਸ਼ੀ ਨੇ ਉਹ ਜਗ੍ਹਾ ਵੇਖੀ ਤੇ ਉਹਨੇ ਉਹਦੇ ਚੋਂ ਦਰਿਆ ਕੱਢੇ, 5 ਨਦੀਆਂ ਜਿਹੜੀਆਂ ਕਈ ਆ, ਸਿੰਧ ਨਦੀ, ਕਹਿੰਦੇ ਚਨਾਹ, ਜੇਹਲਮ, ਰਾਵੀ, ਤਾਪਤੀ ਆਦਿਕ ਨਦੀਆਂ ਉੱਥੋਂ ਨਿਕਲਦੀਆਂ ਸਾਰੀਆਂ ਪਹਾੜਾਂ 'ਚ। ਉਹਨੇ ਕੱਢੀਆਂ ਵੀ ਇਹ ਬਰਫ਼ ਢਲ ਕੇ ਜਿਹੜੀ ਇਹ ਸਮੁੰਦਰ ਨੂੰ ਚਲੀ ਜਾਵੇ, ਇਹ ਮੈਦਾਨ ਹੋ ਜਾਵੇ। ਉਹ ਵਿਚਲਾ ਪਹਾੜਾਂ ਦਾ ਇਲਾਕਾ ਉਹਨੇ ਸਾਫ਼ ਕਰਕੇ ਉੱਥੇ ਆਪਣੀ ਕੁੱਲ ਦੇ ਵਿਦਵਾਨ ਬ੍ਰਾਹਮਣ ਬਿਠਾਏ। ਠੰਡੇ ਇਲਾਕੇ 'ਚ ਬੰਦੇ ਦਾ ਦਿਮਾਗ ਠੰਡਾ ਰਹਿੰਦਾ, ਪੜ੍ਹਾਈ ਲਿਖਾਈ ਵਾਲੇ ਵਾਸਤੇ ਪਹਾੜੀ ਇਲਾਕਾ ਰਮਣੀਕ ਵਧੀਆ ਹੁੰਦਾ। ਕਸ਼ਯਪ ਰਿਸ਼ੀ ਨੇ ਦੇਸ਼ ਵਸਾਇਆ, ਇਸ ਕਰਕੇ ਨਾਮ ਹੋ ਗਿਆ ਕਸ਼ਮੀਰ। ਉਹ ਕਸ਼ਮੀਰ ਦੇਸ਼ ਦੇ ਵਿੱਚ ਜਿਹੜੇ ਬ੍ਰਾਹਮਣ ਲੱਖਾਂ ਸਾਲਾਂ ਤੋਂ ਰਹਿ ਰਹੇ ਸਨ, ਹਿੰਦੂ ਧਰਮ ਦੇ ਬੜੇ ਬੜੇ ਵਿਦਵਾਨ ਸਨ, ਮਹਾਂਪੁਰਸ਼ ਸਨ, ਸ਼ਾਸਤਰਾਂ ਦੇ ਗਿਆਤਾ ਸਨ, ਉਹਨਾਂ ਦੇ ਗਲ ਮੁਸੀਬਤ ਆ ਪਈ।
ਚਾਉ ਪਈ ਅਹਦੀਏ ਦੁੜਾਏ ਵੱਲ ਕਸ਼ਮੀਰ,
ਉਹਨਾਂ ਨੇ ਆਪਣੇ ਅਹਦੀਏ ਕਸ਼ਮੀਰ ਵੱਲ ਦੁੜਾਏ ਬਾਦਸ਼ਾਹ ਨੇ।
ਹੁਕਮ ਸੁਣੇ ਤਿੰਨ ਕਰੀ ਨਾ ਧੀਰ,
ਉਹ ਬੜੀ ਛੇਤੀ ਨਾਲ ਸੂਬਾ ਸ਼ੇਰ ਅਫਗਾਨ ਸ੍ਰੀਨਗਰ ਕਸ਼ਮੀਰ ਦਾ ਜੋ ਸੀ ਉਹਦੇ ਕੋਲ ਗੱਲ ਪਹੁੰਚ ਗਈ।
ਤੁਰਤ ਫੜੇ ਥੇ ਦੇ ਕੇ ਤਾਣ,
ਉਹਨਾਂ ਨੇ ਜਿੰਨੇ ਕੁ ਬ੍ਰਾਹਮਣ ਫੜੇ ਜਾਂਦੇ ਤੁਰਤ ਫੜ ਲਏ।
ਸਭ ਹਿੰਦੂ ਕੀਏ ਮੁਸਲਮਾਨ,
ਜਬਰਦਸਤੀ ਫੜ ਕੇ ਮੁਸਲਮਾਨ ਬਣਾ ਤੇ। ਸਾਧ ਸੰਗਤ ਜੀ ਕਦੀ ਉੱਥੋਂ ਦੀ ਨਸਲ ਦੇਖੋ, ਉਹ ਨਸਲ ਸਾਰੀ ਬ੍ਰਾਹਮਣਾਂ ਵਾਲੀ, ਇੱਕੋ ਜਿਹੇ ਉਹਨਾਂ ਦੇ ਸੋਹਣੇ ਸੋਹਣੇ ਰੂਪ, ਸੁੰਦਰ ਉਹਨਾਂ ਦੇ ਮਹਾਰਾਜ ਨੇ, ਪਰਮਾਤਮਾ ਨੇ ਕਸ਼ਮੀਰੀਆਂ ਨੂੰ ਸੁੰਦਰਤਾ ਦਿੱਤੀ ਹੈ। ਔਰ ਅਜੇ ਤੱਕ ਉਹਨਾਂ ਦੀ ਰੀਤੀ ਰਿਵਾਜ 'ਚ ਹਿੰਦੂ ਪਣਾ ਝਲਕਦਾ ਜੇ, ਪਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਨੇ। ਔਰ ਉੱਥੇ ਉਹ ਹਿੰਦੂਆਂ ਨੂੰ ਹੁਣ ਉੱਥੇ ਟਿਕਣ ਨਹੀਂ ਦਿੰਦੇ, ਭਜਾਈ ਜਾਂਦੇ, ਸਿੱਖਾਂ ਨੂੰ ਵੀ ਪੈਂਦੇ, ਹਿੰਦੂਆਂ ਨੂੰ ਵੀ ਪੈਂਦੇ। ਉਹ ਹਿੰਦੂਆਂ ਨੂੰ ਜ਼ਿਆਦਾ ਉਹਨਾਂ ਨੇ ਉੱਥੋਂ ਪਾਰ ਕਰ ਦਿੱਤਾ, ਹੈ ਉਹ ਮੁਸਲਮਾਨ ਨਹੀਂ, ਹਿੰਦੂਆਂ ਦੀ ਔਲਾਦ ਹਨ। 300-400 ਸਾਲ ਪਹਿਲਾਂ ਉਹ ਸਾਰੇ ਹਿੰਦੂ ਸਨ। ਔਰੰਗਜ਼ੇਬ ਦੇ ਰਾਜ ਵਿੱਚ ਸੂਬੇ ਕਸ਼ਮੀਰ ਕੇ ਸ਼ੇਰ ਅਫਗਾਨ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ।
ਹਿੰਦੂ ਬਚੈ ਲੁਕ ਬਤੀਰਾ ਕਰੈ।
ਹਿੰਦੂ ਵਿਚਾਰੇ ਪਹਾੜਾਂ ਵਿਚ ਲੁਕ ਲੁਕ ਕੇ ਜਾਨਾਂ ਬਚਾਉਂਦੇ ਨੇ।
ਔਰ ਲਏ ਸਭ ਮੁਸਲੈ ਕਰੈ,
ਜਿਹੜਾ ਫਸ ਜਾਂਦਾ ਓਹਨੂੰ ਮੁਸਲਮਾਨ ਬਣਾ ਲੈਂਦੇ। ਹੁਣ ਮਰਨਾ ਬੜਾ ਔਖਾ ਹੈ, ਕਹਿਣਾ ਸੌਖਾ ਹੈ। ਕੋਈ ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਮੈਂ ਨੀ ਬਣਦਾ ਮੁਸਲਮਾਨ। 90% 99% ਕਹਿੰਦੇ ਚਲੋ ਜਾਨ ਤੇ ਬਚਾਓ, ਮੁਸਲਮਾਨ ਬਣ ਜਾਈਏ। ਏਦਾਂ ਜਬਰਦਸਤੀ ਰੋਜ ਸੈਂਕੜੇ ਮੁਸਲਮਾਨ ਬਣਦੇ, ਸਵਾ ਸਵਾ ਮਣ ਜਨੇਊ ਰੋਜ ਉਤਾਰਿਆ ਜਾਂਦਾ।
ਜਿਉ ਸਭ ਜਗ ਸੁਣ ਭਇਓ ਤਰਾਸ,
ਇਸ ਤਰ੍ਹਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ ਜਦੋਂ ਕਸ਼ਮੀਰ ਦੇ ਵਿਚ ਇਹ ਕੁਰਲਾਹਟ ਮਚਿਆ।
ਤਬ ਬਿਪ ਆਏ ਸਤਿਗੁਰ ਪਾਸ,
ਕਸ਼ਮੀਰ ਵਿਚ ਮਟਨ ਸ਼ਹਿਰ ਹੈ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਨੇ। ਉਸ ਮਟਨ ਸ਼ਹਿਰ ਦੇ ਵਿਚੋਂ ਪੰਡਿਤ ਕਿਰਪਾ ਰਾਮ ਜੀ ਉਥੋਂ ਦੇ ਬ੍ਰਾਹਮਣਾਂ ਦਾ ਜਥਾ ਲੈ ਕੇ ਸਤਿਗੁਰਾਂ ਕੋਲ, ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ।
ਦੋਹਰਾ ਕਾਂਸ਼ੀ ਆਦ ਗੰਗਾ ਢਿੱਗੋਂ ਕੁਲ ਛੇਤਰ ਛੇਤਰ ਔਰ,
ਕਸ਼ਮੀਰ ਤੋਂ ਇਲਾਵਾ ਹੋਰ ਵੀ ਜਿਹੜੇ ਬ੍ਰਾਹਮਣ ਸਨ, ਕਾਂਸ਼ੀ ਬਨਾਰਸ ਦੇ ਬ੍ਰਾਹਮਣ ਔਰ ਗੰਗਾ ਹਰਿਦੁਆਰ ਦੇ ਬ੍ਰਾਹਮਣ, ਅਲਾਹਾਬਾਦ ਦੇ ਬ੍ਰਾਹਮਣ, ਕੁਰਸ਼ੇਤਰ ਦੇ ਬ੍ਰਾਹਮਣ ਜਿਹੜੇ ਸਨ,
ਰਲ ਬਹਿ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ।
ਇਹ ਸਾਰੇ ਇਕੱਠੇ ਹੋ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਏ। ਕਸ਼ਮੀਰੀ ਪੰਡਿਤ ਇਨ੍ਹਾਂ ਦੇ ਆਗੂ ਸਨ। ਪਹਿਲੇ ਤੋਂ ਹੀ ਕਸ਼ਮੀਰੀਆਂ ਦਾ ਰੁਤਬਾ ਉੱਪਰ ਕਿਉਂ ਰਿਹਾ? ਕਿਉਂਕਿ ਉੱਥੇ ਬਹੁਤ ਉੱਚ ਪਾਈ ਦੀ ਵਿਦਿਆ ਰਹੀ ਹੈ। ਸ਼ੰਕਰਾਚਾਰਿਆ ਜੀ 8ਵੀਂ ਸਦੀ ਦੇ ਵਿਚ ਸ੍ਰੀਨਗਰ ਗਏ। ਉਥੇ ਪਹਾੜ ਦੇ ਉੱਤੇ ਉਨ੍ਹਾਂ ਦਾ ਸਥਾਨ ਹੈ, ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ। ਉਸ ਪਹਾੜੀ ਤੇ ਗੁਰੂ ਨਾਨਕ ਸਾਹਿਬ ਜੀ ਵੀ ਗਏ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਚ ਚ ਲਿਖਿਆ ਕਿ ਸ਼ੰਕਰਾਚਾਰਿਆ ਦੀ ਪਹਾੜੀ ਤੇ ਗੁਰੂ ਨਾਨਕ ਦਾ ਸਥਾਨ ਹੈ, ਪਰ ਸਿੱਖਾਂ ਦੀ ਅਣਗਹਿਲੀ ਕਰਕੇ ਗੁਰਦੁਆਰਾ ਨਹੀਂ ਬਣ ਸਕਿਆ, ਜਗ੍ਹਾ ਹੈਗੀ ਉਹ। ਸੋ ਖਾਲਸਾ ਜੀ, ਉਥੇ ਸ਼ੰਕਰਾਚਾਰਿਆ ਨੇ ਪ੍ਰਚਾਰ ਕੀਤਾ। ਬੜੇ ਬੜੇ ਹੋਰ ਰਿਸ਼ੀ ਮੁਨੀ ਉਥੇ ਗਏ। ਸੈਂਕੜੇ ਸਦੀਆਂ ਤੋਂ ਉਹ ਧਰਮ ਦਾ ਕੇਂਦਰ ਰਿਹਾ, ਉਹ ਬ੍ਰਾਹਮਣ ਅੱਗੇ ਲੱਗੇ ਹਨ।
ਚਾਉ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ,
ਸਾਰੇ ਬ੍ਰਾਹਮਣ ਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਇੱਦਾਂ ਪੁਕਾਰ ਕੀਤੀ।
ਸਤਿਗੁਰ ਸੁਣੇ ਆਏ ਤੁਮ ਦੁਆਰੇ,
ਹੇ ਮਹਾਰਾਜ ਤੁਹਾਡੀ ਸੋਭਾ ਸੁਣ ਕੇ, ਮਹਿਮਾ ਸੁਣ ਕੇ ਅਸੀਂ ਤੁਹਾਡੇ ਦਰ ਤੇ ਆਏ ਹਾਂ।
ਹੇ ਛਤਰੀ ਤੁਮ ਬ੍ਰਹਮ ਉਜਾਗਰ,
ਹੇ ਮਹਾਰਾਜ ਤੁਸੀਂ ਛਤਰੀ ਧਰਮ ਦੇ ਰਾਖੇ ਹੋ। ਛਤਰੀ ਧਰਮ ਹੈ ਤੁਹਾਡਾ ਤੇ ਬ੍ਰਾਹਮਣਾਂ ਦੀ ਰੱਖਿਆ ਛਤਰੀ ਕਰਦੇ ਆਏ। ਜੈਸੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਨਾ, ਛਤਰੀ ਸਭਾ ਕਿਰਤ ਵਿਪਨ ਕੇ ਇਹਨੂੰ ਪ੍ਰਕਟਾਸ਼ ਕਿਰਪਾ ਕੇ ਨਿਹਾਰੋ। ਜਦੋਂ ਬ੍ਰਾਹਮਣ ਰੁੱਸ ਗਿਆ ਸੀ ਨਾ, ਤੇ ਮੈਨੂੰ ਦਾਨ ਨੀ ਪਹਿਲਾਂ ਦਿੱਤਾ, ਖਾਲਸੇ ਨੂੰ ਪਹਿਲਾਂ ਕਿਉਂ ਦੇ ਦਿੱਤਾ? ਤੇ ਮਹਾਰਾਜ ਕਹਿੰਦੇ, ਪੰਡਿਤ ਜੀ, ਇਹ ਜਿਹੜੇ ਛਤਰੀ ਸ਼ਸਤਰਧਾਰੀ ਸੂਰਬੀਰ ਤੁਹਾਡੇ ਹੀ ਰੱਖੇ ਹਨ, ਤੇ ਜੇ ਤੁਸੀਂ ਨਾ ਬਾਲੋ ਕੈਰੀ ਨਿਗਾਹ ਕਰੋਗੇ, ਤੁਹਾਡੀ ਰੱਖਿਆ ਕੌਣ ਕਰੇਗਾ? ਖਾਲਸੇ ਨੇ ਤੁਹਾਡੀ ਰੱਖਿਆ ਕਰਨੀ, ਤੇ ਤੁਸੀਂ ਖਾਲਸੇ ਨਾਲ ਹੀ ਨਿਗਾਹ ਮਾੜੀ ਰੱਖਦੇ ਹੋ। ਆਖੋ ਸ੍ਰੀ ਵਾਹਿਗੁਰੂ। ਇਹ ਕਲਗੀਧਰ ਦੇ ਬਚਨ ਨੇ, ਜਦੋਂ ਮਹਾਰਾਜ ਕਹਿੰਦੇ ਯੁੱਧ ਜਿੱਤੇ ਇਨ੍ਹੀਂ ਕੇ ਪ੍ਰਸਾਦ, ਇਨ੍ਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗਟਰੇ ਇਨ੍ਹੀਂ ਕੇ ਪ੍ਰਸਾਦ, ਇਨ੍ਹੀਂ ਕਿਰਪਾ ਫੁਨ ਧਾਮ ਭਰੇ, ਇਨ੍ਹੀਂ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਭਰੇ। ਉਥੇ ਸਤਿਗੁਰਾਂ ਨੇ ਬਚਨ ਵੀ ਕਹੇ ਹੈ ਵੀ ਛਤਰੀ ਸਭਾ ਕਿਰਤ ਵਿਪਨ ਕੇ, ਵਿਪਨ ਨਾਮ ਬ੍ਰਾਹਮਣਾਂ ਦਾ ਹੈ। ਛਤਰੀ ਜਿਹੜੇ ਹਨ ਇਹ ਬ੍ਰਾਹਮਣਾਂ ਨੇ ਆਪਣੀ ਰੱਖਿਆ ਵਾਸਤੇ ਬਣਾਏ ਵੀ ਸਾਡੀ ਰੱਖਿਆ ਕਰਨਗੇ, ਤੇ ਇਨ੍ਹਾਂ ਵੱਲ ਹੀ ਤੁਸੀਂ ਕੈਰੀ ਨਿਗਾਹ ਰੱਖਦੇ ਹੋ। ਸੋ ਖਾਲਸਾ ਜੀ, ਉਹ ਪੰਡਿਤ ਕਹਿੰਦੇ ਮਹਾਰਾਜ ਤੁਸੀਂ ਛਤਰੀ ਹੋ, ਤੇ ਛਤਰੀ ਦਾ ਧਰਮ ਹੈ ਧਰਮ ਦੀ ਰੱਖਿਆ ਕਰਨੀ, ਸਾਡੇ ਧਰਮ ਦੀ ਰਾਖੀ ਤੁਸੀਂ ਕਰੋ।
ਗਊ ਬ੍ਰਾਹਮਣ ਤੁਮ ਪ੍ਰਿਤ ਸਾਗਰ,
ਤੁਸੀਂ ਗਊ ਬ੍ਰਾਹਮਣ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਅਵਤਾਰ ਧਾਰਿਆ ਹੈ, ਗਰੀਬ ਦੀ ਰੱਖਿਆ ਵਾਸਤੇ ਅਵਤਾਰ ਧਾਰਿਆ ਹੈ।
ਅਬ ਆਏ ਪਰੇ ਹਮਨੈ ਪੈ ਭਾਰੀ,
ਹੁਣ ਤੁਸੀਂ ਸਾਡੇ ਉੱਤੇ ਕਿਰਪਾ ਕਰੋ, ਸਾਡੇ ਤੇ ਜ਼ਾਲਮ ਜ਼ੁਲਮ ਕਰਨ ਦੇ ਲਈ ਔਰੰਗਜ਼ੇਬ ਸਾਡੇ ਸਿਰ ਤੇ ਚੜਿਆ ਹੋਇਆ ਹੈ।
ਅਬ ਹਮ ਕੋ ਤੁਮ ਲਹੋ ਉਬਾਰੀ,
ਹੁਣ ਸਾਨੂੰ ਕਿਰਪਾ ਕਰਕੇ ਬਚਾ ਲੋ।
ਤੁਮ ਨਾਨਕ ਸਤਿਗੁਰ ਕਲ ਧਾਰੀ,
ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਜੋ ਪਰਮੇਸ਼ਰ ਦਾ ਅਵਤਾਰ ਸ੍ਰਿਸ਼ਟੀ ਤੇ ਆਏ ਨੇ।
ਰਾਖੋ ਹਿੰਦੂਆਂ ਹਿੰਦ ਮਝਾਰੀ,
ਹਿੰਦੂ ਧਰਮ ਦੀ ਰਾਖੀ ਕਰੋ ਮਹਾਰਾਜ, ਹਿੰਦੂ ਧਰਮ ਦਾ ਬੇੜਾ ਡੁੱਬਦਾ ਬੰਨੇ ਲਾਓ।
ਹਿੰਦੂ ਹਿੰਦੂ ਨਿਰੇ ਬੀਜ ਹੈ ਕਰਨੇ,
ਕਿਉਂਕਿ ਔਰੰਗਜ਼ੇਬ ਨੇ ਹਿੰਦੁਸਤਾਨ ਵਿਚੋਂ ਹਿੰਦੂਆਂ ਦਾ ਬੀਜ ਨਾਸ ਕਰ ਦੇਣਾ।
ਸ਼ਾਹੇ ਨੌਰੰਗਾ ਜੋ ਲਿਖ ਬਰਨੇ,
ਬਾਦਸ਼ਾਹ ਔਰੰਗਜ਼ੇਬ ਇਹ ਗੱਲ ਡੰਕੇ ਦੀ ਚੋਟ ਤੇ ਕਹਿ ਰਿਹਾ ਹੈ।
ਤੁਰਕ ਪ੍ਰਥਮ ਹੈ ਬਾਹਮਣ ਕਰਨੇ,
ਪਹਿਲਾਂ ਉਹਨੇ ਬਾਹਮਣਾਂ ਨੂੰ ਮੁਸਲਮਾਨ ਬਣਾਉਣਾ, ਬਾਕੀ ਹਿੰਦੂਆਂ ਨੂੰ ਫਿਰ ਬਾਅਦ ਵਿਚ ਬਣਾਏਗਾ।
ਔਰ ਹਿੰਦੂ ਹੈ ਪਾਛੇ ਫਰਨੇ,
ਪਹਿਲਾਂ ਮੁਸਲਮਾਨ ਬਣਨਗੇ ਬਾਹਮਣ, ਫਿਰ ਬਾਕੀ ਹਿੰਦੂਆਂ ਨੂੰ ਫੜ ਕੇ ਮੁਸਲਮਾਨ ਕਰ ਲਏਗਾ।
ਬ੍ਰਾਹਮਣ ਹੈ ਹਿੰਦੂਆਂ ਅਗਵਾਨ,
ਇਹ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਹੋ ਕਿ ਬ੍ਰਾਹਮਣ ਹਿੰਦੂਆਂ ਦੇ ਆਗੂ ਹਨ, ਜੇ ਆਗੂ ਹੀ ਮੁਸਲਮਾਨ ਬਣ ਗਏ ਤੇ ਬਾਕੀ ਆਪੇ ਬਣ ਜਾਣਗੇ।
ਤੁਰਕ ਹੋਏ ਜਾਊ ਮਗਰ ਜਹਾਨ,
ਇੱਥੇ ਸਾਰਾ ਜਹਾਨ ਮੁਸਲਮਾਨ ਬਣੇਗਾ।
ਜਹ ਅਬ ਨੌਰੰਗਾ ਕਰੀ ਸਲਾਹ,
ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਨੇ ਸਲਾਹ ਕੀਤੀ ਹੋਈ ਹੈ।
ਤਰਾਹੇ ਤਰਾਹੇ ਆਏ ਤੁਮ ਪਾਹੇ,
ਅਸੀਂ ਤਰਾਹੇ ਤਰਾਹੇ ਕਰਦੇ ਡਰਦੇ ਹੋਏ ਤੁਹਾਡੀ ਸ਼ਰਨ ਚ ਆਏ ਹਾਂ ਜੀ।
ਜਾਓ ਤੁਮ ਹੋ ਕਿਛ ਸਤਿਗੁਰ ਸੂਰੇ,
ਜੇ ਤੁਸੀਂ ਸਤਿਗੁਰੂ ਹੋ ਪੂਰੇ ਸੂਰੇ ਹੋ,
ਡੁਬਤ ਰੱਖੋ ਹਿੰਦੂ ਆਇਨ ਪੂਰੇ,
ਹਿੰਦੂ ਧਰਮ ਦਾ ਡੁੱਬਦਾ ਬੇੜਾ ਰੱਖ ਲੋ ਸੱਚੇ ਪਾਤਸ਼ਾਹ ਜੀ।
ਨਹੀਂ ਤੋ ਤੁਰਕ ਤੋਹੇ ਪ੍ਰਥਮ ਕਰਾਵੈ,
ਨਹੀਂ ਤੇ ਪਹਿਲਾਂ ਸਾਨੂੰ ਮੁਸਲਮਾਨ ਬਣਾਉਣਗੇ।
ਤੋਹੇ ਤੇ ਪਿੱਛਾ ਹਮ ਦੀਨ ਮੇ ਆਵੈ,
ਤੇ ਮਹਾਰਾਜ ਫੇਰ ਸਾਰਿਆਂ ਨੂੰ ਬਣਾ ਲੈਣਗੇ। ਤੁਸੀਂ ਮੁਸਲਮਾਨ ਬਣੋ ਤੇ ਅਸੀਂ ਵੀ ਬਣ ਜਾਵਾਂਗੇ, ਪਰ ਜੇ ਮਹਾਰਾਜ ਤੁਸੀਂ ਆਪਣੇ ਸਾਡੇ ਧਰਮ ਦੀ ਰਾਖੀ ਦਾ ਕੋਈ ਉਪਰਾਲਾ ਦੱਸੋਗੇ ਤੇ ਅਸੀਂ ਵੀ ਡਟੇ ਰਹਾਂਗੇ।
ਤੁਮ ਛੱਤਰ ਹੋ ਖੜਗ ਉਠਾਵੋ,
ਤੁਸੀਂ ਛੱਤਰੀ ਹੋ ਮਹਾਰਾਜ, ਸ਼ਸਤਰਧਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਸ ਬੰਸ ਹੋ, ਤੁਸੀਂ ਸ਼ਸਤਰ ਫੜੋ, ਸਾਡੇ ਧਰਮ ਦੀ ਰਾਖੀ ਛੱਤਰੀ ਕਰਦੇ ਆਏ ਹੈ।
ਸਭ ਹਿੰਦੂਆਂ ਕੋ ਗਲਾ ਲਗਾਵੋ,
ਹਿੰਦੂਆਂ ਨੂੰ ਗਲ ਲਾ ਲੋ ਮਹਾਰਾਜ ਜੀ ਧਰਮ ਦੀ ਰਾਖੀ ਵਾਸਤੇ।
ਤੁਮ ਪੈ ਮਾਇਆ ਆਵੈ ਘਨੀ,
ਤੁਹਾਡੇ ਕੋਲ ਮਾਇਆ ਦੀ ਵੀ ਕਮੀ ਨੀ, ਲੱਖਾਂ ਸੰਗਤਾਂ ਮਾਇਆ ਲੈ ਕੇ ਆਉਂਦੀਆਂ ਸ੍ਰੀ ਅਨੰਦਪੁਰ ਸਾਹਿਬ।
ਕਰਾ ਮਾਤ ਤੁਮ ਪੈ ਅਣਗਲੀ,
ਔਰ ਕਰਾ ਮਾਤ ਵੀ ਤੁਹਾਡੇ ਕੋਲ ਅਣਗਿਣਤ ਹੈ, ਮਾਇਆ ਵੀ ਤੁਹਾਡੇ ਕੋਲ ਬਹੁਤ ਹੈ, ਸੰਗਤਾਂ ਵੀ ਤੁਹਾਡੇ ਨਾਲ ਬਹੁਤ ਹਨ, ਹਿੰਦੂ ਸਾਰਾ ਹਿੰਦੂ ਧਰਮ ਤੁਹਾਨੂੰ ਮੰਨਦਾ ਹੈ। ਔਰ ਜਿਹੜਾ ਮਹਾਰਾਜ ਜੀ ਤੁਹਾਡੇ ਕੋਲ ਕਰਾਮਾਤ ਦਾ ਖਜ਼ਾਨਾ ਰੂਹਾਨੀ ਸ਼ਕਤੀ ਦਾ ਉਹ ਵੀ ਬੇਅੰਤ ਹੈ।
ਦੋਹਰਾ ਤੁਰਕਣ ਤੈ ਦਸ ਗੁਣ ਅਧਿਕ ਹੈ ਹਿੰਦੂ ਹਿੰਦ ਮਾਹੇ,
ਇਹ ਗੁਰੂ ਜੀ ਠੀਕ ਹੈ ਕਿ ਮੁਸਲਮਾਨਾਂ ਦਾ ਰਾਜ ਹੈ, ਮੁਸਲਮਾਨ ਸਾਨੂੰ ਦਬਾ ਰਹੇ ਨੇ, ਪਰ ਮੁਸਲਮਾਨਾਂ ਨਾਲੋਂ ਸਾਡੀ ਗਿਣਤੀ 10 ਗੁਣਾ ਹੈ, ਅਸੀਂ 10 ਗੁਣਾ ਹਾਂ, ਉਹ 10 ਹਨ, ਅਸੀਂ 90 ਹਾਂ। ਮਹਾਰਾਜ ਜੀ ਉਹ ਸਾਡੇ ਬਰਾਬਰ ਨਹੀਂ ਹਨ ਮੁਸਲਮਾਨ, ਅਸੀਂ ਬਹੁਤ ਜ਼ਿਆਦਾ ਗਿਣਤੀ ਵਿੱਚ ਹਾਂ, ਤੇ ਅਸੀਂ ਸਾਰੇ ਤੁਹਾਡੇ ਮਗਰ ਤੁਰਾਂਗੇ।
ਜਾਓ ਤੁਮ ਖੰਡਾ ਫੜ ਖੜੋ, ਸਭ ਰਲੈ ਤੁਮੈ ਸੰਗ ਆਏ,
ਤੁਸੀਂ ਖੰਡਾ ਫੜ ਕੇ ਖਲੋਗੇ ਨਾ ਸਤਿਗੁਰੂ ਜੀ, ਬਾਕੀ ਹਿੰਦੁਸਤਾਨ ਤੁਹਾਡੇ ਮਗਰ ਆਪੇ ਆ ਖਲੋਏਗਾ।
ਜਾਓ ਭਾਈ ਗੁਰ ਨਾਨਕ ਬਚ ਗਏ ਬਿਕਾਇਆ,
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤੇ ਨੇ,
ਤੁਰਕਨ ਸੌ ਨਹਿ ਖੰਡਾ ਫੜਾਇਆ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਨੂੰ ਖੰਡਾ ਨਹੀਂ ਫੜਾਇਆ।
ਤੁਰਕ ਗਲੇ ਗਲੇ ਹਮ ਸੀਸ,
ਇਹ ਤੁਰਕਾਂ ਨੂੰ ਅਸੀਂ ਆਪਣੇ ਸੀਸ ਦੇ ਕੇ ਗਾਲਾਂਗੇ, ਬਚਨ ਗੁਰੂ ਨਾਨਕ ਸਾਹਿਬ ਜੀ ਕਹੇ ਸਨ।
ਜੋ ਕਰ ਗਏ ਸਤਿਗੁਰ ਬਖਸ਼ੀਸ਼,
ਇਹ ਬਖਸ਼ਿਸ਼ ਕਰਕੇ ਬਾਦਸ਼ਾਹ ਨੂੰ ਬਾਬਰ ਨੂੰ ਰਾਜ ਦੇਣ ਲੱਗਿਆ ਕਹਿ ਗਏ ਵੀ ਅਸੀਂ ਆਪਣੇ ਸੀਸ ਦੇ ਕੇ ਰਾਜ ਵਾਪਸ ਲੈ ਲਵਾਂਗੇ।
ਦੋਹਰਾ ਜੇਕਰ ਤੁਮਰੋ ਭਲ ਭਵੇ, ਸਿਰ ਦੇਤ ਨਾ ਲਾਵੇ ਬੇਰ,
ਹੇ ਮਹਾਰਾਜ ਜੇ ਤੁਸੀਂ ਸਾਡਾ ਭਲਾ ਕਰੋ ਤੇ ਸਾਡੇ ਧਰਮ ਦੀ ਰਾਖੀ ਕਰੋ, ਅਸੀਂ ਸੀਸ ਦਿਆਂਗੇ।
ਦੇਉ ਤਾਂ ਕੀ ਜਾਏ ਜੜ, ਦਰਗਾਹੋਂ ਤੁਰਤ ਉਖੇੜ,
ਤੁਰਕਾਂ ਦੀ ਜੜ ਜਿਹੜੀ ਹੈ ਉਹ ਦਰਗਾਹੋਂ ਪੱਟੀ ਜਾਏਗੀ।
ਜਾਓ ਪਏ ਤਬ ਬ੍ਰਾਹਮਣ ਕੇ ਮਨ ਜਾਓ ਆਈ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਸੀਸ ਦੇ ਕੇ ਧਰਮ ਬਚਣਾ ਹੈ, ਆਖੋ ਸਤਨਾਮ ਸ੍ਰੀ, ਸੀਸ ਦਿਓ ਕੋਈ ਧਰਮ ਹੀ ਤੁਹਾਡੇ ਚੋਂ ਅੱਗੇ ਆਵੇ ਜਿਹੜਾ ਆਪਣਾ ਸੀਸ ਵਾਰੇ, ਫਿਰ ਜੇ ਤੁਸੀਂ ਸੀਸ ਦਿਓ ਤੇ ਤੁਹਾਡੇ ਧਰਮ ਨੂੰ ਕੋਈ ਖਤਰਾ ਨਹੀਂ, ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ, ਸਿਰ ਦਿੱਤਿਆਂ ਤੋਂ ਬਿਨਾਂ ਧਰਮ ਬਚਿਆ ਹੀ ਨਹੀਂ ਕਦੀ ਵੀ, ਧਰਮ ਹਮੇਸ਼ਾ ਸੀਸ ਦੇ ਕੇ ਹੀ ਬਚਦਾ ਹੈ। ਖੇਡ ਹੀ ਐਸੀ ਹੈ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ। ਹਮੇਸ਼ਾ ਧਰਮ ਦੀ ਰਾਖੀ ਲਈ ਧਰਮੀ ਜਿਹੜੇ ਸੀਸ ਹੀ ਦਿੰਦੇ ਆਏ ਆ, ਜੁਗਾਂ ਜੁਗਾਂਤਰਾਂ ਤੇ ਮਰਜ਼ਾਦਾ ਚੱਲੀ ਆਈ ਹੈ। ਜਦੋਂ ਇਹ ਬਚਨ ਹਜ਼ੂਰ ਨੇ ਕਹੇ,
ਕਬ ਮੋਇਓ ਕਬ ਜੜ ਉਖੜਾਈ,
ਅੱਗੋਂ ਪੰਡਿਤ ਸੋਚਿਆਂ ਚ ਪੈ ਗਏ ਵੀ ਮਹਾਰਾਜ ਅਸੀਂ ਮਰਾਂਗੇ ਤੇ ਫੇਰ ਸਾਡੇ ਮਰਿਆਂ ਤਾਂ ਗੱਲ ਨਹੀਂ ਬਣਨੀ, ਸ੍ਰੀ ਵਾਹਿਗੁਰੂ ਕਦੋਂ ਅਸੀਂ ਮਰਾਂਗੇ ਤੇ ਕਦੋਂ ਤੁਰਕਾਂ ਦੀ ਜੜ ਪੁੱਟੀ ਜਾਏਗੀ।
ਤੁਰਕ ਕਰਾਂਗੇ ਹਮ ਇਤ ਸਾਲ,
ਸਾਨੂੰ ਤੇ ਇਸੇ ਸਾਲ ਉਹਨਾਂ ਨੇ ਮੁਸਲਮਾਨ ਬਣਾਉਣਾ। ਸਾਨੂੰ ਤਾਂ ਟਾਈਮ ਹੁਣ ਮੁਹਲਤ ਹੈ ਹੀ ਕੋਈ ਨੀ, ਵੀ ਕੋਈ 10 ਦਿਨ 20 ਦਿਨ ਮਹੀਨਾ ਅਸੀਂ ਹੋਰ ਉਡੀਕ ਲਈ, ਇੰਨਾ ਟਾਈਮ ਕੋਈ ਨੀ। ਜਿਹੜੀ ਘੜੀ ਕੋਈ ਕਾਬੂ ਆ ਗਿਆ ਉਸੇ ਵੇਲੇ ਹੀ ਮੁਸਲਮਾਨ ਬਣ ਜਾਏਗਾ, ਬਣਾ ਲੈਣਾ ਅਗਲਿਆਂ ਨੇ, ਡਾਢਿਆਂ ਨੇ। ਹਾਂਜੀ,
ਕਬ ਮਰ ਤੁਮ ਹਮ ਲਓ ਉਬਾਰ,
ਤੇ ਮਹਾਰਾਜ ਕਦੋਂ ਤੁਸੀਂ ਸਾਨੂੰ ਬਚਾਓਗੇ, ਕਿਵੇਂ ਸਾਡੀ ਰਾਖੀ ਕਰੋਗੇ।
ਬੂਡ ਮੋਏ ਨੌਕਾ ਕਿਤ ਕਾਮ,
ਬੂਡ ਮੋਏ ਨੌਕਾ ਮੇਰਾ ਕੋਕਾ ਇਹ ਚੜਾਵੋ, ਜੇ ਮਰ ਕੇ ਪਿੱਛੋਂ ਕਿਸ਼ਤੀ ਕਿਹੜੇ ਕੰਮ ਦੀ ਡੁੱਬ ਕੇ ਮਰ ਗਏ ਤਾਂ। ਹਾਂਜੀ,
ਭੁੱਖ ਮਰੇ ਖੀਰ ਕਿਤ ਕਾਮ,
ਜੇ ਭੁੱਖੇ ਮਰ ਕੇ ਤੇ ਪਿੱਛੋਂ ਖੀਰ ਖਾਣ ਨੂੰ ਮਿਲੇ ਉਹਦਾ ਕੀ ਫਾਇਦਾ। ਹੁਣ ਮਹਾਰਾਜ ਮੌਕਾ ਤਾਂ ਹੁਣ ਹੈ, ਹੁਣ ਸਾਨੂੰ ਬਚਾਓ ਕਿਸੇ ਤਰ੍ਹਾਂ ਛੇਤੀ ਨਾਲ।
ਪਿਆਸ ਮੋਏ ਫਿਰ ਨੀਰ ਨੂੰ ਲਈਏ,
ਪਿਆਸੇ ਮਰ ਕੇ ਪਿੱਛੋਂ ਪਾਣੀ ਨਾਲ ਨਹਾਉਣ ਦਾ ਕੀ ਫਾਇਦਾ, ਭਾਵੇਂ ਪਾਣੀ ਚ ਸਰੋਵਰ ਚ ਰੱਖ ਛੱਡੋ, ਮਰ ਕੇ ਪਿਆਸ ਨਾਲ ਪਿੱਛੋਂ ਉਹਨੂੰ ਕਹੇ ਸਰੋਵਰ ਚ ਪਾ ਦਿਓ, ਉਹਦਾ ਕੀ ਫਾਇਦਾ ਨਹਾਉਣ ਧੋਣ ਦਾ, ਜੇ ਪਿਆ ਪੀਣ ਨੂੰ ਤਾਂ ਮਿਲਿਆ ਨੀ ਪਾਣੀ। ਹੁਣ ਸਾਡਾ ਧਰਮ ਖਤਰੇ ਚ ਹੈ, ਇਹ ਮਹਾਰਾਜ ਜੀ ਹੁਣ ਨਾ ਬਚੇ ਫਿਰ ਕਦੋਂ ਬਚੇਗੇ। ਹਾਂਜੀ,
ਫਿਰ ਪਿਆਸ ਤਿਸ ਕੈਸ ਬੁਝਾਈਏ,
ਫਿਰ ਉਹਦੀ ਕੀ ਪਿਆਸ ਬੁਝਾਣੀ ਜਿਹੜਾ ਪਿਆਸ ਨਾਲ ਮਾਰੀ ਗਿਆ ਹੈ।
ਦੋਹਰਾ ਤਬ ਸਤਿਗੁਰ ਵਿਪਰਨ ਕਹਿਓ, ਯੋ ਕਹਿ ਗੈਲ ਛੁਡਾਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਤੋ ਤੁਸੀਂ ਹੁਣ ਬੇਫਿਕਰ ਹੋ ਜਾਓ, ਤੁਹਾਨੂੰ ਅਸੀਂ ਇੱਕ ਗੱਲ ਕਹਿੰਦੇ ਹਾਂ, ਤੁਸੀਂ ਇਹ ਕਹਿ ਕੇ ਆਪਣੀ ਜਾਨ ਛੁਡਾ ਲਓ।
ਹਮ ਹੋਵਾਂਗੇ ਗੈਲ ਉਸ ਗੁਰ ਕਉ ਤੁਰਕ ਬਣਾਏ।
ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਆਖੋ, ਅਸੀਂ ਮੁਸਲਮਾਨ ਬਣਨ ਨੂੰ ਤਿਆਰ ਹਾਂ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਪਰ ਬਣਾਂਗੇ ਤਾਂ ਜੇ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ। ਜੇ ਉਹ ਮੁਸਲਮਾਨ ਬਣ ਜਾਂਦੇ ਹੈ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ।
ਚਾਓ ਪਈ ਤਬ ਵਿਪਰਨ ਜਾਏ ਵੈਸੀ ਕਈ।
ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਕਹਿ ਦਿਓ, ਸਤਿਗੁਰਾਂ ਦਾ ਹੁਕਮ ਪਾ ਕੇ ਸਾਰੇ ਪੰਡਿਤ ਦਿੱਲੀ ਚਲੇ ਗਏ ਤੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਉਹਨਾਂ ਨੇ ਫਰਿਆਦ ਕੀਤੀ।
ਜਿਮ ਸਤਿਗੁਰ ਥੀ ਉਨ ਸਮਝਾਈ,
ਜੋ ਮਹਾਰਾਜ ਨੇ ਸਮਝਾਇਆ ਸੀ ਵੀ ਜਾ ਕੇ ਕਹਿ ਦਿਆ ਜੇ ਵੀ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣਦੇ ਅਸੀਂ ਸਾਰੇ ਬਣਾਂਗੇ, ਸਾਡੇ ਗੁਰੂ ਉਹ ਹਨ।
ਰਿਥਮ ਕਰੋ ਗੁਰ ਮੁਸਲਮਾਨ,
ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਓ, ਫਿਰ ਅਸੀਂ ਬਣ ਜਾਵਾਂਗੇ।
ਮਗਰੇ ਹੋਵੇ ਸਗਲ ਜਹਾਨ,
ਉਹਨਾਂ ਪਿੱਛੇ ਸਾਰੀ ਦੁਨੀਆਂ ਮੁਸਲਮਾਨ ਬਣ ਜਾਏਗੀ, ਹਿੰਦੁਸਤਾਨ ਹੀ ਮੁਸਲਮਾਨ ਬਣ ਜਾਏਗਾ।
ਸੋ ਵਿਪਰਨ ਜਾ ਚੁਗਲੀ ਕਰੀ,
ਇਸ ਤਰ੍ਹਾਂ ਪੰਡਿਤਾਂ ਨੇ ਜਾ ਕੇ ਬਾਦਸ਼ਾਹ ਦੇ ਕੋਲ ਜਿਹੜੀ ਗੱਲ ਕਹੀ ਸੀ ਨਾ ਕਹਿ ਦਿੱਤੀ।
ਤੁਰਕਾਂ ਮੰਨ ਲਈ ਸੋ ਖਰੀ,
ਤੁਰਕਾਂ ਨੇ ਉਹ ਮੰਨ ਲਈ ਵੀ ਠੀਕ ਹੈ, ਜੇ ਇੱਕ ਬੰਦੇ ਦੇ ਮੁਸਲਮਾਨ ਬਣਾਇਆ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ, ਜਣੇ ਜਣੇ ਨਾਲ ਸਿਰਖ ਪਾਉਣ ਦੀ ਕੀ ਲੋੜ ਹੈ। ਆਪਾਂ ਸਾਰਾ ਜ਼ੋਰ ਕੱਲੇ ਗੁਰੂ ਤੇਗ ਬਹਾਦਰ ਤੇ ਲਾ ਦਈਏ।
ਗੁਰ ਕੇ ਗੈਲ ਨੌਰੰਗੇ ਫਰੀ,
ਇਸ ਤਰ੍ਹਾਂ ਔਰੰਗਜ਼ੇਬ ਦਾ ਧਿਆਨ ਹਿੰਦੂ ਧਰਮ ਦੇ ਲੋਕਾਂ ਵੱਲੋਂ ਤੇ ਬ੍ਰਾਹਮਣਾਂ ਵੱਲੋਂ ਹਟ ਕੇ ਕੱਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਕੇਂਦਰਿਤ ਹੋ ਗਿਆ।
ਭੇਜ ਹਲਕਾਰੇ ਤਲਾਸ਼ ਕਰੀ,
ਉਹ ਸਤਿਗੁਰਾਂ ਦੀ ਤਲਾਸ਼ ਕਰਨ ਲੱਗਾ, ਹਲਕਾਰੇ ਭੇਜ ਦਿੱਤੇ ਉਸਨੇ ਗ੍ਰਿਫਤਾਰ ਕਰਨ ਵਾਸਤੇ।
ਉਤ ਸਤਿਗੁਰ ਨੇ ਕਰੀ ਤਿਆਰੀ,
ਉਧਰ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਆਨੰਦਪੁਰ ਸਾਹਿਬ ਤੋਂ ਆਪ ਹੀ ਤੁਰ ਪਏ।
ਜੈਸੇ ਵਿਪਰਨ ਹੁਤੇ ਉਚਾਰੀ,
ਜੋ ਪੰਡਤਾਂ ਨੂੰ ਕਿਹਾ ਸੀ ਅਸੀਂ ਆਪੇ ਸੰਭਾਲ ਲਵਾਂਗੇ, ਸਤਿਗੁਰੂ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਵਿਚਰ ਕੇ ਆਉਣ ਵਾਲੇ ਸਮੇਂ ਦੀਆਂ ਤਿਆਰੀਆਂ ਦੇ ਹੁਕਮ ਦੇ ਦਿੱਤੇ ਸਨ। ਇਹ ਬੜੀ ਬਰੀਕ ਗੱਲਾਂ ਨੇ ਜਿਹੜੀਆਂ ਆਮ ਲੋਕਾਂ ਚ ਪਤਾ ਨਹੀਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ, ਰੋਪੜ, ਆਨੰਦਪੁਰ ਕਲੌੜ, ਉਗਾਣੀ, ਆਕੜ ਪਿੰਡ ਤੇ ਫਿਰ ਆ ਕੇ ਬੈਠੇ ਨੇ ਸਤਿਗੁਰੂ ਜੀ ਜਿਹੜਾ ਕਿਲਾ ਹੈ ਬਹਾਦਰਗੜ੍ਹ ਪਟਿਆਲੇ ਦੇ ਕੋਲ, ਉਹਨੂੰ ਸੈਫਾਬਾਦ ਕਹਿੰਦੇ। ਸੈਫਦੀਨ ਮੁਸਲਮਾਨ ਉੱਥੇ ਰਹਿੰਦਾ ਸੀ, ਉਹ ਬੜਾ ਪ੍ਰੇਮੀ ਸੀ ਮਹਾਰਾਜ ਦਾ, ਉਹਨੇ ਸਤਿਗੁਰਾਂ ਨੂੰ ਆਪਣੇ ਕੋਲ 4 ਮਹੀਨੇ ਚ ਮਾਸਾ ਰੱਖਿਆ, ਔਰ ਉਥੋਂ ਸਤਿਗੁਰੂ ਪਟਿਆਲੇ ਤੋਂ ਹੁੰਦੇ ਸਮਾਣੇ ਨੂੰ ਹੁੰਦੇ ਹੋਏ ਤਮਧਾਨ ਸਾਹਿਬ, ਹਰਿਆਣੇ ਦੇ ਬਹੁਤ ਸਾਰੇ ਇਲਾਕੇ ਚ ਹੁੰਦੇ ਜਾ ਕੇ ਆਗਰੇ ਦੇ ਵਿੱਚ ਪਾਤਸ਼ਾਹ ਨੇ ਇੱਕ ਮਾਈ ਦਾ ਥਾਨ ਲੈਣਾ ਸੀ, ਉਹਨੇ ਮਾਈ ਨੇ ਸੂਤਰ ਕੱਤ ਕੇ ਚੋਲਾ ਤਿਆਰ ਕੀਤਾ ਸੀ। ਉਹ ਮਾਈ ਕਹਿੰਦੇ ਸਤਿਗੁਰੂ 6ਵੇਂ ਪਾਤਸ਼ਾਹ ਦੇ ਸਮੇਂ ਵੀ ਉਥੇ ਰਹਿੰਦੀ ਸੀ, ਉਦੋਂ ਵਿਆਹੀ ਸੀ, ਉਥੇ ਨੌਜਵਾਨ ਸੀ ਤੇ ਗੁਰੂ ਸਾਹਿਬ ਜੀ ਨੂੰ ਇਹ ਬੜੇ ਪ੍ਰੇਮ ਨਾਲ ਯਾਦ ਕਰਦੀ ਸੀ। ਉਹਦੇ ਸਹੁਰੇ ਜਿਹੜੇ ਸੀ ਉਹ ਮਨਮਤੀਏ ਸਨ ਤੇ ਗੁਰੂ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੂੰ ਬੇਨਤੀਆਂ ਕਰਦੀ ਸੀ ਜੇ ਮਹਾਰਾਜ ਕਿਰਪਾ ਕਰਨ, ਮੇਰੇ ਸਹੁਰਿਆਂ ਨੂੰ ਮੱਤ ਦੇਣ, ਆਉਣ ਇੱਥੇ ਦਰਸ਼ਨ ਦੇਣ, ਮੈਨੂੰ ਇਸ ਨਰਕ ਵਿੱਚੋਂ ਕੱਢਣ। ਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਵਾਪਸ ਆਉਂਦੇ ਹੋਏ ਆਗਰੇ ਜਦੋਂ ਠਹਿਰੇ ਨੇ, ਉਸ ਮਾਈ ਦੀ ਗਲੀ ਦੇ ਵਿੱਚ ਘੋੜਾ ਜਾ ਕੇ ਰੋਕਿਆ ਤੇ ਉਸ ਮਾਈ ਨੂੰ ਦਰਸ਼ਨ ਦਿੱਤੇ। ਉਦੋਂ ਜਵਾਨ ਸੀ, ਬੱਚੀ ਸੀ, ਤੇ ਉਹਨੇ ਸਤਿਗੁਰਾਂ ਦੇ ਨਮਸਕਾਰ ਕੀਤੀ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖੀ ਦੀ ਕਮਾਈ ਕੀਤੀ, ਪਰਿਵਾਰ ਨੂੰ ਵੀ ਸਮਾਰਗ ਪਾਇਆ। ਉਹ ਮਾਈ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਬਹੁਤ ਬਿਰਧ ਹੋ ਚੁੱਕੀ ਸੀ। ਉਹਨੇ ਆਪ ਆਪਣੇ ਹੱਥ ਨਾਲ ਸੂਤਰ ਕੱਤ ਕੇ ਥਾਨ ਬਣਾਇਆ, ਬਸਤਰ ਗੁਰੂ ਤੇਗ ਬਹਾਦਰ ਸਾਹਿਬ ਉਹ ਲੈਣਾ ਸੀ, ਇਸ ਕਰਕੇ ਆਗਰੇ ਪਹੁੰਚ ਗਏ। ਮਾਈ ਦਾ ਥਾਨ ਜਿੱਥੇ ਲਿਆ ਉਸ ਜਗ੍ਹਾ ਦਾ ਨਾਮ ਗੁਰਦੁਆਰਾ ਮਾਈ ਥਾਨ ਹੈ। ਆਗਰੇ ਦੇ ਵਿੱਚ ਗੁਰਦੁਆਰਾ ਮਾਈ ਥਾਨ, ਮਾਈ ਦੇ ਉੱਥੇ ਸਤਸੰਗ ਹੁੰਦਾ, ਕੀਰਤਨ ਹੁੰਦਾ, ਹੁਣ ਗੁਰਦੁਆਰਾ ਸੁੰਦਰ ਬਣ ਚੁੱਕਾ। ਸੋ ਖਾਲਸਾ ਜੀ, ਉੱਥੇ ਜਾ ਕੇ ਸਤਿਗੁਰੂ ਗ੍ਰਿਫਤਾਰੀ ਕੀ ਦਿੱਤੀ ਹੈ ਛੇ ਨੌਵੇਂ ਪਾਤਸ਼ਾਹ ਜੀ ਨੇ।
ਆਪ ਚੱਲ ਗੁਰ ਦਿੱਲੀ ਆਏ,
ਉਥੋਂ ਮਹਾਰਾਜ ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਦਿੱਲੀ ਲਿਆਂਦਾ ਗਿਆ। ਬੜੀ ਲੰਮੀ ਕਥਾ ਹੈ, ਜੇ ਆਪਾਂ ਕਰੀਏ ਕਈ ਘੰਟੇ ਲੱਗਦੇ, ਵਿਸਥਾਰ ਸੂਰਜ ਪ੍ਰਕਾਸ਼ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ। ਮਹਾਰਾਜ ਦਿੱਲੀ ਆ ਗਏ, ਜਦੋਂ ਚਾਂਦਨੀ ਚੌਂਕ ਸਤਿਗੁਰਾਂ ਨੂੰ ਕੋਤਵਾਲੀ ਦੇ ਵਿਚ ਪਹਿਲਾਂ ਨਜ਼ਰਬੰਦ ਰੱਖਿਆ ਗਿਆ।
ਤੁਰਕਨ ਘਰ ਜਾ ਆਪ ਬੰਧਾਏ,
ਆਪ ਤੁਰਕਾਂ ਦੇ ਘਰ ਪਹੁੰਚੇ, ਸੱਚੇ ਪਾਤਸ਼ਾਹ ਆਪ ਗ੍ਰਿਫਤਾਰੀ ਦਿੱਤੀ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਦੀ ਸੀਸ ਵਾਰਨ ਸੀ।
ਦੋਹਰਾ ਦਿੱਲੀ ਦੁਬਾਰਾ ਖੜ ਗੁਰੂ ਦੁਸਾਲੋ ਦਿਓ ਕਲਾਏ,
ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੁਸਾਲਾ ਆਪ ਭੇਜਿਆ ਸੀ ਨਾ ਆਗਰੇ ਦੇ ਵਿਚ, ਜਦੋਂ ਮਹਾਰਾਜ ਜਿੱਥੇ ਅੱਜ ਕੱਲ ਗੁਰੂ ਕਾ ਤਾਰ ਹੈ ਨਾ ਖਾਲਸਾ ਜੀ, ਇਹ ਆਗਰੇ ਸ਼ਹਿਰ ਦੇ ਬਾਹਰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਹੀ ਸਥਾਨ ਹੈ ਗੁਰੂ ਕਾ ਤਾਲ। ਉੱਥੇ ਬੜਾ ਪੁਰਾਣਾ ਤਾਲਾਬ ਬਾਦਸ਼ਾਹੀ ਸੀ, ਤੇ ਕਹਿੰਦੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹਿਲਾਂ ਹੀ ਚਰਨ ਪਾਏ ਸਨ। ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਥੜੇ ਤੇ ਜਾ ਬੈਠੇ, ਤੇ ਇੱਕ ਆਜੜੀ ਭੇਡਾਂ ਚਾਰਨ ਵਾਲੇ ਹਸਨ ਅਲੀ ਨੂੰ ਬੁਲਾ ਕੇ ਕਹਿਣ ਲੱਗੇ, ਕਾਕਾ ਸਾਡਾ ਇਹ ਕੰਮ ਕਰ, ਸਾਨੂੰ ਖਾਣ ਵਾਸਤੇ ਬਾਜ਼ਾਰੋਂ ਮਠਿਆਈ ਲਿਆ ਕੇ ਦੇ। ਉਹ ਕਹਿੰਦਾ ਜੀ ਮੇਰੀਆਂ ਭੇਡਾਂ ਦਾ ਕੌਣ ਖਿਆਲ ਰੱਖੇਗਾ? ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੇਡਿਆਂ ਤੇਰੀਆਂ ਕਿਤੇ ਨੀ ਜਾਂਦੀਆਂ, ਇੱਥੇ ਚੁਗਦੀਆਂ, ਅਸੀਂ ਬੈਠੇ ਹਾਂ, ਤੇ ਤੂੰ ਸਾਡੇ ਵਾਸਤੇ ਮਠਿਆਈ ਲਿਆ। ਉਹ ਕਹਿੰਦਾ ਜੀ ਮਾਇਆ ਪੈਸੇ, ਮਹਾਰਾਜ ਨੇ ਆਪਣੇ ਹੱਥੋਂ ਬੜੀ ਕੀਮਤੀ ਹੀਰੇ ਵਾਲੀ ਛਾਪ ਲਾ ਕੇ ਦਿੱਤੀ, ਕਹਿੰਦੇ ਆਹ ਲੈ ਜਾ ਛਾਪ ਦੀ ਮਠਿਆਈ ਲੈ ਆ। ਉਹ ਕਹਿੰਦਾ ਜੀ ਕੋਈ ਝੋਲਾ ਥੈਲਾ ਕੱਪੜਾ ਹੋਵੇ ਜਿਹਦੇ ਪਵਾ ਲਿਆ। ਉਦੋਂ ਮਠਿਆਈ ਪੈਕਿੰਗ ਨਹੀਂ ਸੀ ਹੁੰਦੀ, ਆਪਣੇ ਕੱਪੜੇ ਚ ਪਵਾ ਕੇ ਲਿਆਣੀ ਪੈਂਦੀ ਸੀ, ਪੁਰਾਣੇ ਜ਼ਮਾਨੇ ਦੀ ਗੱਲਾਂ। ਮਹਾਰਾਜ ਮੋਢੇ ਤੋਂ ਦੁਸ਼ਾਲਾ ਬਹੁਤ ਕੀਮਤੀ, 2000 ਦਾ ਕਹਿੰਦੇ ਉਹ ਦੁਸ਼ਾਲਾ ਸੀ ਉਸ ਜ਼ਮਾਨੇ ਚ, ਉਹ ਦਿੱਤਾ, ਕਹਿੰਦੇ ਚ ਪਵਾ ਲਿਆਈ। ਜਦੋਂ ਉਹ ਲੈ ਕੇ ਤੁਰਿਆ ਤੇ ਪਿੱਛੋਂ ਭਾਈ ਮਤੀ ਦਾਸ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਕਦੀ ਬਾਜ਼ਾਰ ਦੀ ਮਠਿਆਈ ਖਾਧੀ ਨਹੀਂ, ਨਾ ਕਦੀ ਆਪ ਜੀ ਨੇ ਇਹੋ ਜਿਹੇ ਪਕਵਾਨਾਂ ਦੀ ਰਸ ਮਨ ਵਿਚ ਰੱਖਿਆ, ਬਿਰਤੀ ਨੀ ਰੱਖੀ, ਅਸੀਂ ਪ੍ਰਸ਼ਾਦਾ ਸੁੱਖਾ ਮਿੱਸਾ ਬਣਾ ਕੇ ਦਿੰਦੇ, ਤੁਸੀਂ ਛਕ ਲੈਂਦੇ ਹੋ, ਅੱਜ ਕੀ ਗੱਲ ਬਾਜ਼ਾਰ ਤੋਂ ਮਠਿਆਈ ਕਿਉਂ ਮੰਗਵਾ ਰਹੇ ਹੋ? ਮਹਾਰਾਜ ਕਹਿੰਦੇ ਮਤੀ ਦਾਸ ਜੀ ਕਰਤਾਰ ਦੇ ਰੰਗ ਦੇਖੀ ਦੇ ਹੁੰਦੇ ਆ, ਕੌਤਕ ਵੇਖੋ ਪਰਮੇਸ਼ਰ ਕੀ ਕਰਨ ਵਾਲਾ ਹੈ। ਹਸਨ ਅਲੀ ਜਿਹੜਾ ਸੀ ਸਾਧ ਸੰਗਤ ਜੀ, ਇਹਦੇ ਘਰ ਜਵਾਨ ਕੁੜੀ ਸੀ, ਔਰ ਇਹਨੇ ਸੁਣਿਆ ਸੀ ਵੀ ਜਿਹੜਾ ਗੁਰੂ ਤੇਗ ਬਹਾਦਰ ਨੂੰ ਫੜਾਏਗਾ ਉਹਨੂੰ 500 ਰੁਪਇਆ ਇਨਾਮ ਮਿਲੇਗਾ। ਉਦੋਂ 500 ਲੱਖਾਂ ਵਰਗਾ ਸੀਗਾ, ਬੜਾ ਉਸ ਪੈਸੇ ਦਾ ਬੜਾ ਉਦੋਂ ਮੁੱਲ ਸੀ, ਪਰ ਉਹਨੂੰ ਨੀ ਪਤਾ ਵੀ ਮੈਂ ਕਿਹੜੇ ਕੰਮ ਲਈ ਜਾ ਰਿਹਾ। ਇਹੀ ਗੁਰੂ ਤੇਗ ਬਹਾਦਰ ਕਹਿੰਦੇ ਹਸਨ ਅਲੀ ਲੈ ਕੇ ਉਹ ਦੁਸ਼ਾਲਾ ਤੇ ਛਾਪ ਮਠਿਆਈ ਦੀ ਦੁਕਾਨ ਤੇ, ਜਿਹੜੀ ਅੱਜ ਆਗਰੇ ਸ਼ਹਿਰ ਦੇ ਵਿਚ ਚਬੂਤਰਾ ਹੈ ਉਹਦੇ ਲਾਗੇ, ਅਜੇ ਵੀ ਉਹ ਦੁਕਾਨਾਂ ਕਹਿੰਦੇ ਮਠਿਆਈ ਦੀਆਂ, ਅਜੇ ਵੀ ਉੱਥੇ ਹਲਵਾਈਆਂ ਦੀਆਂ ਦੁਕਾਨਾਂ ਹਨ। ਤੇ ਉਹ ਚਬੂਤਰਾ ਜਿੱਥੇ, ਚਬੂਤਰੇ ਦਾ ਮਤਲਬ ਹੈ ਵੀ ਚੌਂਕੀ, ਪੁਲਿਸ ਚੌਂਕੀ, ਪੁਲਿਸ ਪੋਸਟ, ਉਹ ਜਿਹੜੀ ਉੱਥੇ ਸੀਗੀ, ਕੋਤਵਾਲ ਉੱਥੇ ਬੈਠਦਾ ਸੀ, ਨੇੜੇ ਹੀ ਸੀ ਹਲਵਾਈ ਦੀ ਦੁਕਾਨ ਦੇ। ਉਥੇ ਜਾ ਕੇ ਉਹਨੇ ਛਾਪ ਰੱਖ ਦਿੱਤੀ, ਕਹਿਣ ਲੱਗਾ ਜੀ ਆਹ ਛਾਪ ਲੈ ਲਓ ਤੇ ਇਹਦੇ ਚ ਮਠਿਆਈ ਪਾ ਦਿਓ, ਕਿਉਂਕਿ ਉਹ ਬੇਚਾਰਾ ਗਰੀਬ ਆਦਮੀ ਸੀ, ਉਹਨੇ ਕਿਹੜਾ ਕਦੀ ਮਠਿਆਈ ਖਰੀਦੀ ਸੀ, ਬਹੁਤ ਗਰੀਬ ਸੀ, ਆਜੜੀ ਸੀ, ਉਹਨੂੰ ਇਹ ਪਤਾ ਹੀ ਨਹੀਂ ਸੀ ਵੀ ਛਾਪ ਦਾ ਮੁੱਲ ਕਰਾਈਦਾ, ਛਾਪ ਦੇ ਬਾਕੀ ਪੈਸੇ ਲੈਣੇ ਆ ਜਾਂ ਕੀ ਕਰਨਾ। ਉਹਨੇ ਛਾਪ ਸਿੱਧੇ ਜੀ ਰੱਖ ਦਿੱਤੀ, ਕੱਪੜਾ ਇੱਦਾਂ ਕਰਤਾ। ਹਲਵਾਈ ਦੇਖੇ ਵੀ ਇਹ ਉੱਤੇ ਕੰਮ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਵਾਲੀ ਗੱਲ ਬਣੀ ਪਈ ਹੈ, ਇਹ ਕੋਈ ਚੋਰੀ ਕਰਕੇ ਲਿਆਇਆ, ਇੰਨੀ ਮਹਿੰਗੀ ਛਾਪ ਹੈ ਹਜ਼ਾਰਾਂ ਰੁਪਿਆਂ ਦੀ, ਇੰਨਾ ਮਹਿੰਗਾ ਕੱਪੜਾ ਇਹਦੇ ਚ ਮਠਿਆਈ ਪਾਏਗਾ? ਉਹਨੇ ਬਾਹ ਫੜ ਲਿਆ ਤੇ ਜਾ ਕੇ ਕੋਤਵਾਲ ਕੋਲ ਪੇਸ਼ ਕਰ ਦਿੱਤਾ, ਜੀ ਆਹ ਚੋਰ ਮੇਰੇ ਕੋਲ ਛਾਪ ਲਿਆਇਆ ਤੇ ਦੁਸ਼ਾਲਾ ਕਿਤੇ ਮੈਨੂੰ ਨਾ ਫਸਾ ਦੇਵੇ। ਕੋਤਵਾਲ ਨੇ ਦਬਕਾ ਮਾਰਿਆ, ਓਏ ਕੌਣ ਹੈ ਤੂੰ, ਕਿੱਥੋਂ ਚੋਰੀ ਕੀਤੀ ਹੈ? ਉਹ ਕਹਿੰਦਾ ਜੀ ਅੱਲਾਹ ਤਾਲਾ ਦੀ ਕਸਮ ਮੈਂ ਕੋਈ ਚੋਰੀ ਨਹੀਂ ਕੀਤੀ, ਮੈਨੂੰ ਕੋਈ ਮਹਾਂਪੁਰਸ਼ ਬਾਹਰ ਬੈਠੇ ਉਹਨਾਂ ਨੇ ਛਾਪ ਦਿੱਤੀ ਆ ਮਠਿਆਈ ਲੈਣ ਵਾਸਤੇ ਭੇਜਿਆ। ਉਹ ਕਹਿਣ ਲੱਗੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੈ ਜਿਹੜਾ ਛਾਪ ਐਵੇਂ ਦੇ ਦੇਗਾ, ਲੱਖਾਂ ਹਜ਼ਾਰਾਂ ਰੁਪਏ ਦੀ ਛਾਪ ਹੈ, ਦੁਸ਼ਾਲਾ ਬੜਾ ਮਹਿੰਗਾ ਹੈ, ਤੇ ਮਠਿਆਈ ਦੇ ਬਦਲੇ ਕੌਣ ਦੇਗਾ ਬਿਨਾਂ ਜਾਣ ਪਛਾਣ ਦੇ? ਉਹਨੇ ਪੰਜ ਬੰਦੇ ਫਟਾਫਟ ਘੋੜ ਸਵਾਰ ਭੇਜੇ ਗੁਰੂ ਕੇ ਤਾਲ ਵਾਲੀ ਥਾਂ ਤੇ ਆ ਕੇ ਉਹਨਾਂ ਸਿਪਾਹੀਆਂ ਨੇ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਮਹਾਰਾਜ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਪ੍ਰਯੋਜਨ ਹੈ, ਤੁਸੀਂ ਕਿਸੇ ਬੰਦੇ ਨੂੰ ਛਾਪ ਦਿੱਤੀ ਹੈ? ਮਹਾਰਾਜ ਕਹਿਣ ਲੱਗੇ, ਹਾਂ ਛਾਪ ਅਸੀਂ ਦਿੱਤੀ, ਆਜੜੀ ਨੂੰ ਆਹ ਭੇਡਾਂ ਉਹਦੀਆਂ ਚੁਗਦੀਆਂ ਪਈਆਂ, ਮਠਿਆਈ ਲੈਣ ਭੇਜਿਆ, ਸਾਡਾ ਨਾਂ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਆ। ਉਹ ਲੱਭਦੇ ਫਿਰਦੇ ਸੀਗੇ, ਉਹ ਭੱਜ ਕੇ ਗਏ, ਕਹਿਣ ਲੱਗੇ ਜੀ ਗੁਰੂ ਤੇਗ ਬਹਾਦਰ ਬੈਠੇ ਆ ਪੰਜ ਸਿੱਖਾਂ ਸਮੇਤ। ਉਸੇ ਵੇਲੇ ਆ ਕੇ ਕੋਤਵਾਲ ਨੇ ਬਾਗ ਨੂੰ ਘੇਰਾ ਪਾ ਲਿਆ, 400 ਸਿਪਾਹੀ ਕਹਿੰਦੇ ਆਏ ਸਨ, 400 ਸਿਪਾਹੀਆਂ ਸਮੇਤ ਘੇਰਾ ਪਾ ਕੇ ਜਿੱਥੇ ਸਤਿਗੁਰੂ ਬੈਠੇ ਸਨ ਉਸ ਤੋਂ 10 ਕੁ ਕਦਮ ਪਰੇ ਇੱਕ ਪੁਰਾਣੀ ਬਿਲਡਿੰਗ ਸੀ, ਉਸ ਚ ਮਹਾਰਾਜ ਨੂੰ ਨਜ਼ਰਬੰਦ ਕਰ ਲਿਆ। ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਕੋਲ ਲੈ ਜਾਣਾ, ਸਾਡੀ ਮਜਬੂਰੀ, ਸਾਡੀ ਡਿਊਟੀ। ਮਹਾਰਾਜ ਕਹਿੰਦੇ ਅਸੀਂ ਆਪ ਹੀ ਇੱਥੇ ਇਸ ਵਾਸਤੇ ਆਏ ਹਾਂ। ਫਿਰ ਉਥੋਂ ਸਤਿਗੁਰੂ ਜੀ ਨੂੰ ਉਥੇ ਰੱਖਿਆ ਤੇ ਦਿੱਲੀ ਖਬਰ ਕੀਤੀ ਬਾਦਸ਼ਾਹ ਕੋਲ ਵੀ ਏਦਾਂ ਏਦਾਂ ਗੁਰੂ ਤੇਗ ਬਹਾਦਰ ਸਾਡੇ ਕੋਲ ਆ ਗਏ, ਨਜ਼ਰਬੰਦ ਆ, ਉਹਨਾਂ ਨੂੰ ਕਿੱਦਾਂ ਭੇਜੀਏ। ਬਾਦਸ਼ਾਹ ਨੇ 12,000 ਫੌਜ ਦਿੱਲੀ ਤੋਂ ਭੇਜੀ, 12,000 ਫੌਜ ਚੋਂ 3,000 ਅੱਗੇ, 3 ਪਿੱਛੇ, 3 ਸੱਜੇ, 3 ਖੱਬੇ, ਤਾਂ ਕਿ ਗੁਰੂ ਤੇਗ ਬਹਾਦਰ ਨੂੰ ਕੋਈ ਛੁਡਾ ਕੇ ਨਾ ਲੈ ਜਾਏ, ਕਿਉਂਕਿ ਉਹਨਾਂ ਦਾ ਉਸ ਵੇਲੇ ਪ੍ਰਤਾਪ ਸਾਰੀ ਦੁਨੀਆਂ ਵਿੱਚ ਸੀ ਕਿ ਕੋਈ ਹਿੰਦੂ ਰਾਜਾ, ਕੋਈ ਰਾਜਸਥਾਨ ਦਾ ਰਾਜਾ ਹੀ ਨਾ ਹਮਲਾ ਕਰ ਦੇਵੇ, ਕੋਈ ਸਿੱਖਾਂ ਦਾ ਹੀ ਹਮਲਾ ਨਾ ਕਰ ਦੇਵੇ, ਕੋਈ ਛੁਡਾ ਕੇ ਨਾ ਲੈ ਜਾਏ। ਸੋ ਸਤਿਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ, ਜਿੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੇ ਸਤਿਕਾਰ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਰੱਖਿਆ। ਬੇਨਤੀਆਂ ਕਰਦਾ ਰਿਹਾ, ਮਹਾਰਾਜ ਤੁਸੀਂ ਕੋਈ ਐਸਾ ਰਾਹ ਕੱਢੋ ਵੀ ਹਿੰਦੂ ਤੇ ਮੁਸਲਮਾਨ ਆਪਸ ਲੜੀ ਜਾਂਦੇ, ਇਕੱਠੇ ਹੋ ਜਾਣ। ਮਹਾਰਾਜ ਕਹਿੰਦੇ ਤੂੰ ਕੀ ਚਾਹੁੰਦਾ? ਕਹਿੰਦਾ ਮੈਂ ਚਾਹੁੰਦਾ ਵੀ ਇਹ ਮੁਸਲਮਾਨ ਬਣ ਜਾਣ ਤੇ ਲੜਾਈ ਖਤਮ ਹੋ ਜਾਵੇ, ਤੁਹਾਡੀ ਕੀ ਰਾਏ ਹੈ? ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਾਡੀ ਰਾਏ ਬਾਅਦ ਚ ਦੱਸਾਂਗੇ, ਪਹਿਲਾਂ ਸਾਡੇ ਕੇ ਕੰਮ ਕਰ। ਕਹਿੰਦਾ ਦੱਸੋ। ਮਹਾਰਾਜ ਕਹਿੰਦੇ ਪੰਜ ਮਣ ਕਾਲੀਆਂ ਮਿਰਚਾਂ ਅੱਗ ਲਾ ਕੇ ਸਾੜ। ਪੰਜ ਮਣ ਕਾਲੀਆਂ ਮਿਰਚਾਂ, ਪਾਈਆ ਮਿਰਚਾਂ ਕਿਸੇ ਚੰਗੇ ਤੋਂ ਹਿਸਾਬ ਕਿਤਾਬ ਵਾਲੇ ਨੂੰ ਦੇ ਦਿਓ ਤੇ ਉਹਨੂੰ ਕਹਿ ਵੀ ਪਾਈਆ ਮਿਰਚਾਂ ਦੇ ਦਾਣੇ ਗਿਣ ਨਹੀਂ ਗਿਣੇ ਜਾਂਦੇ, ਪਾਈਆ ਮਿਰਚਾਂ ਦੇ ਦਾਣੇ ਸਹੀ ਨਹੀਂ ਬੰਦਾ ਗਿਣ ਸਕਦਾ ਵੀ ਕਿੰਨੇ ਕੁ 100 ਹਨ, ਕਿੰਨੇ 1,000 ਹਨ। ਤੇ ਪੰਜ ਮਣ ਕਾਲੀਆਂ ਮਿਰਚਾਂ ਅੱਗ ਲਾ ਦਿੱਤੀ, ਸਾੜ ਦਿੱਤੀਆਂ। ਕਹਿੰਦੇ ਹੁਣ ਕੀ ਕਰੀਏ? ਮਹਾਰਾਜ ਕਹਿੰਦੇ ਇਹਨੂੰ ਮਸਲ ਦਿਓ। ਜਦੋਂ ਮਸਲ ਦਿੱਤੀਆਂ ਤੇ ਕੱਪੜ ਛਾਣ ਕਰ ਦਿਓ, ਕੱਪੜ ਛਾਣ ਕਰ ਦਿੱਤੀ, ਸੁਆਹ ਉਹਦੀ ਛਣ ਗਈ, ਸਭ ਕੁਛ। 3 ਦਾਣੇ ਸਾਬਤ ਨਿਕਲੇ। ਜਦੋਂ 3 ਦਾਣੇ ਸਾਬਤ ਨਿਕਲੇ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਜੀ 3 ਦਾਣੇ ਬਚੇ ਹੈ। ਮਹਾਰਾਜ ਕਹਿੰਦੇ ਬਾਦਸ਼ਾਹ ਨੂੰ ਦਿਖਾਓ ਤੇ ਸਵਾਲ ਦਾ ਜਵਾਬ ਆ ਗਿਆ। ਬਾਦਸ਼ਾਹ ਕਹਿੰਦਾ ਮੈਨੂੰ ਕੀ ਪਤਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਤੂੰ ਤੇ 2 ਤੋਂ 1 ਕਰਨਾ ਚਾਹੁੰਦਾ, 2 ਤੋਂ 1 ਕਰਨਾ ਚਾਹੁੰਦਾ, ਪਰ ਅਕਾਲ ਪੁਰਖ ਪਰਮੇਸ਼ਰ ਨੂੰ ਮਨਜ਼ੂਰ ਹੈ ਦੂਸਰੇ ਦੀ ਥਾਂ ਤੇ ਤੀਸਰਾ ਪੰਥ ਵੀ ਚੱਲਣ ਵਾਲਾ ਹੈ। 2 ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਤ ਤੀਸਰਾ ਪੰਥ ਕੀਜਾ ਪ੍ਰਧਾਨੀ, ਤੀਸਰਾ ਪੰਥ ਖਾਲਸਾ ਪੰਥ ਕਰੋ, ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗਾ ਸਿੰਘ ਜੋਧੇ ਧਰਿਆ ਨੀਲ ਭੇਸਾ, ਇਹ ਤੀਸਰਾ ਪੰਥ ਖਾਲਸਾ ਚੱਲਣ ਵਾਲਾ, ਤੂੰ ਤੇ 2 ਤੋਂ 1 ਕਰਨਾ ਚਾਹੁੰਦਾ। ਐਸੇ ਜਵਾਬ ਸੁਣ ਕੇ ਔਰੰਗਜ਼ੇਬ ਨੇ ਸਮਝ ਲਿਆ ਵੀ ਇਹ ਹੁਣ ਮੇਰੀ ਈਨ ਨਹੀਂ ਮੰਨਣਗੇ। ਪਾਤਸ਼ਾਹ ਨੂੰ ਪਿੰਜਰੇ ਵਿਚ ਵੀ ਰੱਖਿਆ ਗਿਆ, ਹੋਰ ਵੀ ਬੜੇ ਕਸ਼ਟ ਦਿੱਤੇ। ਅਖੀਰ ਸਾਹਮਣੇ ਭਾਈ ਮਤੀ ਦਾਸ ਜੀ ਵਰਗੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਆਰਿਆਂ ਨਾਲ ਚੀਰ ਚੀਰ ਕੇ, ਦੇਗਾਂ ਚੋਂ ਬਾਲ ਬਾਲ ਕੇ, ਰੂਈ ਚ ਸਾੜ ਸਾੜ ਕੇ, ਅਡੋਲ ਰਹਿ ਕੇ 11 ਨਵੰਬਰ ਸਨ 1675 ਨੂੰ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿਚ ਸੀਸ ਦੀਆ ਪਰ ਸਿਰ ਨਾ ਦੀਆ ਮਹਾਨ ਸਾਕਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਹ ਸ਼ਹੀਦੀ ਦਾ ਅਸਰ ਹਿੰਦੁਸਤਾਨ ਦੇ ਲੋਕਾਂ ਦੇ ਪਿਆ। ਉਹ ਜਿਹੜੇ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਡਰਦੇ ਮਾਰੇ ਮੁਸਲਮਾਨ ਬਣ ਰਹੇ ਸਨ, ਉਹਨਾਂ ਦੇ ਅੰਦਰ ਗੱਲ ਆਈ ਵੀ ਮਰਨਾ ਤਾਂ ਫੇਰ ਵੀ ਹੈ, ਕਿਉਂ ਨਾ ਅਸੀਂ ਆਪਣੇ ਧਰਮ ਚ ਰਹਿ ਕੇ ਮਰੀਏ। ਉਹ ਹਿੰਦੂ ਧਰਮ ਤਾਂ ਬਚਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਆਦਰਸ਼ ਨਾ ਬਣਦੇ, ਉਹ ਬੇੜਾ ਡੁੱਬ ਜਾਣਾ ਸੀ। ਆਖੋ ਸਤਨਾਮ ਸ੍ਰੀ। ਤੇ ਉਹਨਾਂ ਲੋਕਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ, ਗਿੱਦੜੋਂ ਸ਼ੇਰ ਬਣਾ ਕੇ, ਚਿੜੀਆਂ ਤੋਂ ਬਾਜ ਤੁੜਾ ਕੇ 10ਵੇਂ ਪਾਤਸ਼ਾਹ ਮਹਾਰਾਜ ਨੇ ਉਹ ਕ੍ਰਿਸ਼ਮਾ ਕੀਤਾ ਜਿਹੜਾ ਸੰਸਾਰ ਦੇ ਅੰਦਰ ਵਿਲੱਖਣ ਹੈ। ਭਾਈ ਸਾਹਿਬ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਇਹ ਗੱਲਾਂ ਦੱਸ ਰਹੇ ਹੈ। ਸੋ ਸਾਧ ਸੰਗਤ ਜੀ, ਉਹ ਹੁਣ ਆਪਾਂ ਅਗਲੇ ਪ੍ਰਕਰਣਾਂ ਵਿਚ ਸਰਵਣ ਕਰਨੇ ਵੀ ਕਲਗੀਧਰ ਜੇ ਪੰਥ ਕਿਵੇਂ ਸਾਜਿਆ ਤੇ ਪੰਥ ਸਾਜ ਕੇ ਉਸ ਪੰਥ ਨੂੰ ਰਾਜ ਦਾ ਵਰਦਾਨ ਦਿੱਤਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ ਉਸੇ ਪੰਥ ਖਾਲਸੇ ਦਾ ਆਪਾਂ ਇਸ ਰੂਪ ਦੇਖ ਰਹੇ ਹਾਂ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੀਆਂ ਬਰਕਤਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪ੍ਰਤਾਪ ਹੈ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਨਾ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅੰਧ ਕੂਬ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ,
ਦਇਆਲ
ਏਕ ਅਖਰ ਹਰ ਮਨ ਬਸਤ, ਨਾਨਕ
ਹੋਤ ਨਿਹਾਲ,
ਵਾਹਿ ਗੁਰੂ ਨਾਮ ਜਹਾਜ ਹੈ, ਚੜੇ ਸੁਤਰੇ
ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ
ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ, ਜੋ ਸ਼ਰਧਾ ਕਰ ਸੇ